ਬੋਲਿਆ ਕਰੇਗਾ ਤੇ ਸਾਰੇ ਭਾਈ ਅਟਲ ਨੂੰ ਜਾ ਕੇ ਸਿਮਰ ਅੰਮ੍ਰਿਤ ਹੈ ਪਦ ਪਾਇਆ ਵਿਖਰਤਾ ਵਿਖੋ ਸਵਾਮੀ ਤੈਂ ਕਾਹੇ ਵਿਖਰਾਇਆ ਜਦ ਹੀ ਸ਼ਰਨ ਗਈ ਕਿਰਪਾ ਨਿਤ ਗਜ ਗ੍ਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਵਰਨ ਰਾਮ ਕਹਿਤ ਬੰਧਨ ਤੈਂ ਟੁੱਟਾ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਂ ਨਿਸਤਾਰਾ ਨਾਨਕ ਕਹਿ ਚੁੱਕੇ ਤਿੰਨ ਸਾਹਮਣ ਤੈਂ ਵੀ ਮਨਾ ਦਿੱਤੀਆਂ ਨੂੰ ਬਾਰੋਂ ਰੋਜ਼ ਕੇ ਰਤਨਾਂ ਦੁਆਰਾ ਸ਼ਬਦ ਬੋਲਣਾ ਕੰਨਾਂ ਦੁਆਰਾ ਸੁਣਨਾ ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਲ ਕਰਨਾ ਬੁੱਧ ਨਾਲ ਵਿਚਾਰ ਕਰੀ ਜਾਣਾ ਮਨ ਨੂੰ ਇਕਾਗਰ ਕਰਕੇ ਹਰੀ ਜਸ ਦਾ ਪੂਰਾ ਪੂਰਾ ਲਾਭ ਉਠਾ ਸਕੀਂਦਾ ਹੈ। ਵਾਹਿਗੁਰੂ ਕਹਿੰਦਾ ਐ ਜੀਵ ਤੂੰ ਮੇਰੀ ਸ਼ਰਨ ਮੈਂ ਤੈਨੂੰ ਸਾਰੇ ਦੁੱਖਾਂ ਪਾਪਾਂ ਤੋਂ ਮੁਕਤ ਕਰਦੇ ਹਾਂ। ਪ੍ਰਭੂ ਦੀ ਸ਼ਰਨ ਵਿੱਚ ਆ ਕੇ ਕੋਈ ਮੁਕਤ ਹੋਇਆ ਹੋਵੇ ਉਸਦੇ ਜਵਾਬ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਚਾਰ ਉਦਾਹਰਣ ਦਿੰਦੇ ਹਨ, ਚਾਰ ਮਿਸਾਲਾਂ ਦਿੰਦੇ ਹਨ ਸ਼ਬਦ ਦੇ ਵਿੱਚ। ਪਹਿਲੀ ਮਿਸਾਲ ਗਣਕਾ ਦੀ, ਦੂਸਰੀ ਤੂੰ, ਤੀਸਰਾ ਜਦ ਚੌਥਾ ਆ ਜਾਂਦਾ ਵੀ ਇਹੋ ਜਿਹੇ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਦੁੱਖਾਂ ਪਾਪਾਂ ਤੋਂ ਮੁਕਤ ਹੋ ਕੇ ਬਰੀ ਹੋ ਕੇ ਸਦਾ ਵਾਸਤੇ ਆਨੰਦ ਦੇ ਸਾਗਰ ਜੀ ਦੇ ਤੁਖਤਾ ਨਾਮ ਨਿਸ਼ਾਨ ਨੇ ਉਹਦੇ ਵਿੱਚ ਲੈ ਹੋਏ। ਪਹਿਲੀ ਗਣਕਾ ਦਾ ਪ੍ਰਸ਼ਨ ਪਾਪਾਂ ਦਾ ਗਲਹਾਰ
ਪਾਪਾਂ ਦਾ ਹਰ ਪ੍ਰੋਤਾ
ਗਲਹਾਰ ਪਰੋਤਾ ਗਣਕਾ ਭਾਵੇਂ ਉਸਦਾ ਵਾਸਾ ਇਹੋ ਜਿਹੇ ਥਾਂ ਇਹੋ ਜਿਹੇ ਕਰਦਾ ਜਾਂ ਜਿੱਥੇ ਬਚਪਨ ਤੋਂ ਹੀ ਹੋਰ ਸੰਭਲਣ ਤੋਂ ਹੀ ਰੁਚੀਆਂ ਬੁਰਾਈ ਵੱਲ ਤਰਕ ਉਸਦੇ ਚਿੱਤ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਪ੍ਰਤੀਤ ਹੁੰਦਾ ਸੀ, ਕਿਉਂਕਿ ਇਹ ਖਿਆਲ ਉਸਦੇ ਮਨ ਵਿੱਚ ਵਾਰ ਵਾਰ ਉੱਠਦੇ ਔਰ ਮਨ ਨੂੰ ਪ੍ਰੇਸ਼ਾਨ ਕਰ ਰਹੇ ਸਨ। ਮਨਾ ਮਾਨੁਕ ਸਰੀਰ ਲੱਖ 84 ਜੂਨ ਵਿੱਚੋਂ ਇਉਂ ਹੈ ਜਿਵੇਂ 84 ਲੱਖ ਮਰਿਆਂ ਵਿੱਚੋਂ ਜਿਉਂਦੇ ਰਹਿੰਦੇ ਹਨ। ਪ੍ਰਭੂ ਪ੍ਰਾਪਤੀ ਵਾਸਤੇ ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ ਮਨੁੱਖਾਂ ਦੇ ਰੂਪੀ ਦਰਵਾਜ਼ਾ ਹੀ ਖੁੱਲ੍ਹਾ ਹੈ, ਬਾਕੀ ਦੇ ਤਮਾਮ ਗੇਟ ਬੰਦ ਹਨ। ਉਸ ਵਿੱਚ ਆ ਕੇ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਕੇ ਸਾਰੇ ਦੁੱਖਾਂ ਤੋਂ ਬਰੀ ਹੋਣ ਦਾ ਉਪਰਾਲਾ ਕਰਨਾ ਸੀ, ਪਰ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਹੈ ਜਿਸਨੇ ਹੋਰ ਨਰਕਾਂ ਵਿੱਚ ਲੈ ਜਾਣਾ ਹੈ, ਪਤਾ ਨਹੀਂ ਕਿਤਨੇ ਪਲਪਾਂ ਤੱਕ ਨਰਕਾਂ ਵਿੱਚ ਫਿਰਨਾ। ਇਹੋ ਜਿਹੇ ਖਿਆਲਾਤ ਉਹਦੇ ਮਨ ਵਿੱਚ ਆ ਕੇ ਮਨ ਨੂੰ ਬੇਬਲ ਕਰ ਦਿੰਦੇ ਸਨ, ਪਰ ਹਾਲਤ ਲੰਗੜੇ ਦਰੇ ਵਰਗੀ ਜੋ ਜਿਲਣ ਵਿੱਚ ਫਸਿਆ, ਚੰਗਾ ਮਾਰਦਾ ਬਜਾਏ ਨਿਕਲਦੇ ਹੋ ਤੁਸੀਂ ਜਾਣ, ਜਿੰਨੀ ਦੇਰ ਤੱਕ ਕੋਈ ਫਰਕੇ ਨਾ ਕੱਢੇ ਜਿਲਣ ਦਾ ਸੁਭਾਅ ਇਹੋ ਜਿਹਾ ਹੀ ਹੁੰਦਾ। ਇਸੀ ਤਰ੍ਹਾਂ ਹੀ ਇਹਦੇ ਖਿਆਲਾਤ ਨੂੰ ਚੱਕਰ ਮਾਰਦੇ ਪਰ ਕੁੱਤੇ ਨਾ ਜਾਣ, ਪ੍ਰਤੀਤ ਹੁੰਦਾ ਸੀ ਇਸਦੇ ਹਿਰਦੇ ਰੂਪੀ ਜ਼ਮੀਨ ਵਿੱਚ ਪਿਛਲੇ ਜਨਮਾਂ ਦਾ ਭਗਤੀ ਦਾ ਅੰਕੁਰ ਪਿਆ ਹੋਇਆ ਉੱਗਣ ਦੀ ਕੋਸ਼ਿਸ਼ ਕਰਦਾ, ਜਿਵੇਂ ਕਿਸੇ ਜ਼ਮੀਨ ਦੇ ਵਿੱਚ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੋਵੇ ਜ਼ਮੀਨ ਨੂੰ ਫਾੜ ਕੇ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ, ਪਰ ਉੱਗਦਾ ਕਰ ਹੈ ਜਦ ਮੀਂਹ ਪੈ ਜੇ ਯਾਨੀ ਬਾਰਿਸ਼ ਪੈ ਜੇ ਪਾਣੀ ਆ ਜਾਵੇ ਜਾਂ ਕਿਸੇ ਤਰੀਕੇ ਨਾਲ ਹੋਰ ਪਾਣੀ ਮਿਲ ਜਾਵੇ ਔਰ ਰੁੱਤ ਹੋਵੇ ਫਿਰ ਜੰਮਣ ਦੀ, ਇਹ ਵੀ ਨਾਲ ਸ਼ਰਤ। ਇਸੀ ਤਰ੍ਹਾਂ ਹੀ ਇਸਦੇ ਮਨ ਵਿੱਚ ਉਹ ਬੀਜ ਜਿਹੜਾ ਪਿਆ ਸੀ ਉੱਗਣ ਦੀ ਕੋਸ਼ਿਸ਼ ਤਾਂ ਕਰਦਾ ਸੀ, ਲੇਕਿਨ ਪ੍ਰਤੀਤ ਹੁੰਦਾ ਅਜੇ ਸਮਾਂ ਨਹੀਂ ਸੀ ਆਇਆ। ਸਾਧੂ ਸਾਡੇ ਜਿਤਨੇ ਵੀ ਸਰੀਰ ਧਾਰੀ ਹਨ ਉਹਨਾਂ ਦਾ ਕਿਸੇ ਦਾ ਥੋੜਾ ਕਿਸੇ ਦਾ ਬਹੁਤਾ, ਕਈਆਂ ਦੇ ਹਿਰਦੇ ਰੂਪੀ ਜ਼ਮੀਨਾਂ ਖਾਲੀ ਪਈਆਂ, ਕਈਆਂ ਦੇ ਜਿਹਨਾਂ ਦੇ ਜ਼ਬਰਦਸਤ ਲਗਨ ਲੱਗੀ ਹੈ ਜਿਹਨਾਂ ਨੂੰ ਪਿਛਲੇ ਜਨਮ ਦਾ ਜ਼ਿਆਦਾ ਭਗਤੀ ਕੀਤੀ ਹੋਈ ਹੈ, ਕਈਆਂ ਨੇ ਕੋਈ ਥੋੜੀ ਕੀਤੀ ਹੈ, ਸਮੇਂ ਸਮੇਂ ਅਨੁਸਾਰ ਉੱਗਦੇ ਚਲੇਗਾ। ਕੋਈ ਵਿਰਲੇ ਥੋੜੇ ਹਨ ਜਿਹਨਾਂ ਨੂੰ ਬਚਪਨ ਤੋਂ ਹੀ ਲਗਨ ਹੈ, ਕਿਸੇ ਨੂੰ ਕਿਸੇ ਉਮਰ ਵਿੱਚ ਕਿਸੇ ਨੂੰ ਕਿਸੇ ਉਮਰ ਵਿੱਚ ਲੱਗ ਗਈ ਹੈ, ਸਮੇਂ ਸਮੇਂ ਅਨੁਸਾਰ ਬੀਜ ਉੱਗਦਾ ਹੈ ਜਦ ਰੁੱਤ ਆਉਂਦੀ ਹੈ। ਸਦਨਾ ਕਸਾਈਆਂ ਦਾ ਮੁੰਡਾ, ਕਸਾਈਆਂ ਦੇ ਘਰ ਜਨਮ ਮਾਸ ਵੇਚਣਾ ਬੱਕਰੇ ਵੱਢਣੇ ਜੀ ਦਾ ਕਰਤੱਵ, ਪਰ ਮਨੋਂ ਘਿਰਨਾ ਸੀ, ਮਨੋਂ ਇਸ ਨੂੰ ਚਾਹੁੰਦਾ ਨਹੀਂ ਸੀ। ਪਿਤਾ ਦਾ ਹੁਕਮ ਮੰਨ ਕੇ ਦੁਕਾਨ ਤੇ ਬਹਿੰਦਾ, ਮਾਸ ਆਦਿ ਵੇਚਦਾ ਤੇ ਬੱਕਰੇ ਵਗੈਰਾ ਵੱਢਦਾ, ਪਰ ਉਹਦੇ ਚਿੱਤ ਵਿੱਚ ਕਿਤੇ ਕਤਾਈ ਜੇ ਉਹਦੇ ਕੰਨ ਵਿੱਚ ਹਰੀ ਜਸ ਦੀ ਧੁਨੀ ਪੈ ਜਾਂਦੀ, ਉਹ ਵਜਤ ਵਿੱਚ ਆ ਜਾਂਦਾ, ਨਾ ਚੁੱਠਿਆ ਕਰਦਾ ਸੀ, ਇਹੋ ਜਿਹੀ ਹਾਲਤ ਸੀ। ਇੱਥੋਂ ਸਿੱਧ ਹੁੰਦਾ ਸੀ ਉਸਦੇ ਜ਼ਮੀਨ ਰੂਪੀ ਯਾਨੀ ਹਿਰਦੇ ਰੂਪੀ ਜ਼ਮੀਨ ਵਿੱਚ ਪਿਛਲੇ ਜਨਮ ਦਾ ਕੋਈ ਭਗਤੀ ਦਾ ਬੀਜ ਪਿਆ ਉੱਗਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਮਾਂ ਪਾ ਕੇ ਉੱਗਿਆ ਵੀ ਉਸਨੇ ਕਿਸ ਮੁਰਾਦੇ ਨੂੰ ਪਹੁੰਚਾ ਦਿੱਤਾ, ਸਦਨੇ ਦੇ ਨਾਮ ਨੂੰ ਤਕਰੀਬਨ ਸਾਰੇ ਹੀ ਜਾਣਦੇ। ਉਸ ਬੱਕਰੇ ਤੋਂ ਉਸਨੂੰ ਸਿੱਖਿਆ ਮਿਲੀ, ਕਈ ਜਨਮ ਤੂੰ ਮੇਰਾ ਸਿਰ ਵੱਢਦਾ ਆਇਆ, ਮੈਂ ਤੇਰਾ ਗਲ ਵੱਢਦਾ ਆਇਆ, ਪਰ ਨਵੀਂ ਭਾਜੀ ਪਾਉਣ ਲੱਗਿਆ ਜਾਂ ਜਾ ਕਰੇਗਾ ਵੈਸਾ ਤੂੰ ਵੀ ਭਰ ਲੈ। ਉਸ ਵਕਤ ਤੋਂ ਉਸਨੂੰ ਪੂਰਾ ਵੈਰਾਗ ਹੋ ਗਿਆ, ਮਨਾ ਜੇਕਰ ਕਰਮਾਂ ਦਾ ਫਲ ਹੀ ਭੋਗਣਾ ਤਾਂ ਕਿਉਂ ਨੀ ਉਪਰਾਲਾ ਕਰਦਾ ਕਰਮਾਂ ਨੂੰ ਕੱਟਣ ਦਾ, ਉਹਨਾਂ ਕਰਮਾਂ ਨੂੰ ਬਿਲਕੁਲ ਹੀ ਕੈਂਸਲ ਕਰਨ ਦਾ ਕਿਉਂ ਨਹੀਂ ਯਤਨ ਕਰਦਾ। ਸਾਸਨ ਕਰਮਾਂ ਦੇ ਅਨੁਸਾਰ ਹੀ ਇਹ ਜੀਵ ਫਿਰ ਰਹੇ ਹਨ, ਕਦੇ ਨੀਚੇ ਕਦੇ ਉੱਪਰ, ਖੜਦੀਆਂ ਚਿੰਨਾਂ ਦੀ ਨਿਆਈ, ਕਦੇ ਭਰੀਆਂ ਉੱਪਰ ਨੂੰ ਆ ਜਾਂਦੀਆਂ, ਖਾਲੀ ਇਹ ਨੂੰ ਚਲੀਆਂ ਜਾਂਦੀਆਂ। ਇਸੀ ਤਰ੍ਹਾਂ ਕਦੇ ਨਰਕ ਕਦੇ ਸੁਰਗ, ਕਦੇ ਦੁੱਖ ਕਦੇ ਸੁੱਖ, ਅਨੇਕਾਂ ਤਕਲੀਫਾਂ ਉਠਾ ਰਿਹਾ, ਕਿਸੇ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਨਹੀਂ ਹੋਇਆ। ਇਸ ਕਰਕੇ ਇਹ ਕਰਮਾਂ ਦਾ ਚੱਕਰ ਹੀ ਹੈ। ਜਦੋਂ ਪੂਰਵਲੇ ਪੁੰਨ ਕਰਮ ਜਾਗਦੇ ਹਨ, ਜਿਹੜੇ ਪਾਪ ਕਰਮਾਂ ਦੇ ਫਲ ਨੂੰ ਨਾਸ਼ ਕਰਕੇ ਅਵਿਨਾਸ਼ੀ ਸੁੱਖ ਵੱਲ ਜਾਂਦੇ ਹੈ, ਸੋ ਸਦਨੇ ਦੇ ਚਿੱਤ ਵਿੱਚ ਜਿਹੜਾ ਖਿਆਲ ਹੈ ਪੈਦਾ ਹੋਵੇ, ਜ਼ਬਰਦਸਤ ਖਿਆਲ ਪੈਦਾ ਹੋਇਆ, ਕੋਈ ਵਕਤ ਆਏ ਮੈਂ ਆਪਣੇ ਕਰਮਾਂ ਦਾ ਚੱਕਰ ਕੱਟ ਕੇ ਸਦਾ ਵਾਸਤੇ ਹੈ ਜੇ ਸੁੱਖ ਦੀਨ ਹੋ ਜਾਣ, ਜੇ ਸੁੱਖ ਦੀ ਨੂੰ ਦੁੱਖ ਦਾ ਨਾਮ ਨਿਸ਼ਾਨ ਨਾ ਹੋਵੇ। ਸਾਸਨ ਕਰਮ ਕਰਮਾਂ ਨੂੰ ਕੱਟਣ ਵਾਸਤੇ ਉਸਨੇ ਥਾਂ ਥਾਂ ਸਤਸੰਗ ਵਿੱਚ ਫਿਰਨਾ, ਸਾਧਨ ਫਕੀਰਾਂ ਦੀ ਸੰਗਤ ਕਰਨਾ, ਜਿੱਥੇ ਕਿਤੇ ਸੁਣਨਾ ਪਹੁੰਚਣ ਦਾ ਉਪਰਾਲਾ ਕਰਨਾ, ਤੇ ਇਹ ਸਵਾਲ ਹਰੇਕ ਨਾ ਕੁਛ ਦੇ ਪਾਸ ਕਰਨਾ, ਸਾਰੇ ਕਰਮ ਕਿੰਨੇ ਇਕੱਠੇ ਸਨ ਸਾਡੇ ਅੱਗੇ ਵਾਸਤੇ, ਜਿਹੜੇ ਕੀਤੇ ਉਹਨਾਂ ਦਾ ਫਲ ਨਾ ਭੁਗਤਣਾ ਪਵੇ, ਨਹੀਂ ਤਾਂ ਪਤਾ ਨੀ ਕਿੰਨੇ ਜਨਮ ਗੱਲ ਵਧਾਉਣਾ ਪੈਣਾ। ਇਹ ਉਹਦੇ ਚਿੱਤੇ ਚ ਪੈ ਪੈਦਾ ਹੋਇਆ, ਪੈ ਤੋਂ ਬਿਨਾਂ ਭਗਤੀ ਨੀ ਹੁੰਦੀ, ਭਗਤੀ ਬਿਨਾਂ ਵਾਹਿਗੁਰੂ ਦੇ ਵਿੱਚ ਲੀਨਤਾ ਨੀ ਹੁੰਦੀ, ਕਰਮ ਨੀ ਸਾਰੇ ਇਕੱਠੇ। ਪਤਾ ਲੱਗਦਾ ਹੈ ਜੀਵ ਦੇ ਤਿੰਨ ਕਿਸਮ ਦੇ ਕਰਮ ਹਨ, ਸੰਚਿਤ, ਕਿਰਿਆਮਾਨ ਔਰ ਕਾਰਕ। ਸੰਚਿਤ ਕਰਮ ਉਹ ਹਨ ਜਿਹੜੇ ਕਈ ਜਨਮਾਂ ਦਾ ਵਾਹਿਗੁਰੂ ਦੀ ਭਗਤੀ, ਵਾਹਿਗੁਰੂ ਨੂੰ ਮਿਲਣ ਵਾਸਤੇ ਕਰਦਾ ਚਲਾ ਆਇਆ, ਉਹ ਇਕੱਠੇ ਹੋਏ ਹੋਏ ਹਨ। ਸੰਚਿਤ ਪ੍ਰਾਰੰਭਿਕ ਕਰਮ ਉਹ ਹਨ ਜਿਹਨਾਂ ਦਾ ਫਲ ਇਹ ਸਰੀਰ ਹੈ। ਭਗਤੀ ਕਰਦੇ ਕਰਦੇ ਸਾਥ ਚੰਗੀ ਅਵਸਥਾ ਦਾ ਭਗਤ ਬਣ ਗਿਆ, ਉਹਨੂੰ ਚੰਗੀ ਅਵਸਥਾ ਪ੍ਰਾਪਤ ਹੋ ਗਈ। ਇੱਕ ਤਾਂ ਸਾਡਾ ਜ਼ਿਕਰ ਇੱਕ ਥਾਂ ਇਲਾਹਾਬਾਦ ਵਿੱਚ, ਉੱਥੇ ਰਹਿੰਦਾ ਹੈ, ਚੰਗਾ ਸਤਿਕਾਰ ਪੂਜਾ ਵੀ ਹੈ, ਹੋਰ ਚੰਗੇ ਗੁਣ ਵੀ ਹਨ, ਹੋਰਨਾਂ ਨੂੰ ਵੀ ਉਸ ਤੋਂ ਫਾਇਦਾ ਪਹੁੰਚਦਾ ਹੈ। ਜਿਸ ਨੇ ਆਪਣਾ ਭਲਾ ਕਰ ਲਿਆ ਹੋਵੇ, ਹੋਰਨਾਂ ਦਾ ਵੀ ਭਲਾ ਉਹ ਤੋਂ ਹੋਇਆ ਕਰਦਾ ਹੈ। ਜਿਸ ਨੇ ਆਪ ਸ਼ਰਾਬ ਛੱਡ ਦਿੱਤੀ ਜਾਵੇ ਹੋਵੇ, ਦੂਜਿਆਂ ਦੀ ਵੀ ਛੁਡਾ ਸਕਦਾ ਹੈ। ਜਿਸ ਨੇ ਆਪ ਚੋਰੀ ਛੱਡੀ ਹੋਵੇ, ਦੂਜਿਆਂ ਤੋਂ ਵੀ ਛੁਡਾ ਸਕਦਾ ਹੈ। ਜਿਹੜਾ ਆਪ ਹੀ ਨਹੀਂ ਛੱਡਦਾ, ਦੂਜਿਆਂ ਦਾ ਕਿਵੇਂ ਛੁਡਾਏਗਾ? ਇਸੀ ਤਰ੍ਹਾਂ ਜਿਸਕੇ ਅੰਤਰ ਵਸੇ ਨਿਰੰਕਾਰ, ਇਸਕੀ ਸ਼ੀਤ ਕਰੇ ਸੰਸਾਰ। ਜਿਸਦਾ ਅਸਰ ਦੂਸਰੇ ਤੇ ਵਸੀ ਪਿਆ ਕਰਦਾ, ਇਨਸਾਨ ਦੀ ਕਰਨੀ ਦਾ ਅਸਰ ਹੁੰਦਾ ਹੈ। ਉੱਥੋਂ ਦਾ ਜੋ ਹਾਕਮ ਸੀ, ਉੱਥੇ ਇੱਕ ਕਿਲਾ ਬਣਾਉਣ ਲੱਗਾ। ਕਿਲਾ ਬਣਾਉਣ ਵਾਸਤੇ ਕੰਧ ਬਣਦੀ ਹੈ, ਕੁਛ ਚਿਣਾਈ ਉਹ ਤੇ ਗਿਰ ਜਾਂਦੀ ਹੈ, ਫਿਰ ਚਿਣਦੇ ਹਨ, ਫਿਰ ਗਿਰ ਜਾਂਦੀ ਹੈ। ਇਹੋ ਜਿਹਾ ਸਿਲਸਿਲਾ ਕੁਛ ਦੇਰ ਤੱਕ ਰਿਹਾ। ਅਖੀਰ ਉਸਨੇ ਜੋਤਸ਼ੀਆਂ ਨੂੰ ਪੁੱਛਿਆ ਵੀ ਕੀ ਸਬੱਬ ਇਹ ਕਿਲਾ ਸਿਰੇ ਕਿਵੇਂ ਚੜੇ? ਦੁਨੀਆਂ ਵਿੱਚ ਵੈਰ ਵਿਰੋਧ ਉਹਨਾਂ ਪੁਰਸ਼ਾਂ ਨਾਲ ਵੀ ਦੁਨੀਆਂ ਕਰਦੀ ਚਲੀ ਗਈ ਜਿਹੜੇ ਕਿਸੇ ਨਾਲ ਨਹੀਂ ਕਰਦੇ। ਜਿਹੜੇ ਪੁਰਸ਼ ਰਾਜ ਦੁਆਸ਼ ਤੋਂ ਐਤ ਹੁੰਦੇ ਹਨ, ਕਿਸੇ ਨਾਲ ਵਿਰੋਧ ਨਹੀਂ ਕਰਦੇ, ਦੁਨੀਆਂ ਉਹਨਾਂ ਨਾਲ ਵੀ ਬਹੁਤ ਸਾਰੀ ਕਰਨ ਲੱਗ ਪੈਂਦੀ ਹੈ। ਇਹ ਕਿਉਂ? ਇਹ ਮਨ ਦੀ ਬਿਮਾਰੀ ਹੈ, ਮਨ ਦੀ ਟੀਵੀ ਹੈ, ਮਨ ਦਾ ਹਸਦ ਹੈ। ਕਿਸੇ ਦੇ ਗੁਣ ਦੇਖ ਕੇ, ਕਿਸੇ ਸ਼ੁਰਜ ਦੇਖ ਕੇ, ਕਿਸੇ ਦੀਆਂ ਵਡਿਆਈਆਂ ਦੇਖ ਕੇ ਜਰ ਨਾ ਸਕਣਾ, ਉਹਦਾ ਈਰਖਾ ਹਸਦ ਛੜੇਮਾ ਕਰਨ ਲੱਗ ਪੈਣਾ, ਇਸਨੂੰ ਮਨ ਦੀ ਟੀਵੀ ਦੱਸਿਆ ਸਾਧ ਸਿੰਘ। ਜਿਸਮ ਦੇ ਰੋਗਾਂ ਨਾਲ ਮਨ ਦੇ ਰੋਗ ਜ਼ਿਆਦਾ ਦੁਖਦਾਇਕ ਤੇ ਖਤਰਨਾਕ ਹੁੰਦੇ ਹਨ। ਗੁਰੂ ਬਾਬਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ 14-15 ਸਾਲ ਦੀ ਹੈ। ਸਾਡੇ ਦੇਸ਼ ਵਿੱਚ 6 ਰੁੱਤਾਂ ਮੰਨੀਆਂ, ਦੋਨੋਂ ਮਹੀਨੇ ਦੀ ਰੁੱਤ ਹੁੰਦੀ ਹੈ। ਸੋਹਣ ਭਾਦਰੋਂ ਦੀ ਰੁੱਤ ਨੂੰ ਬਰਸਾਤ ਦੀ ਰੁੱਤ ਕਹਿੰਦੇ ਹਨ, ਇਹ ਵੀ ਲੰਘੀ। ਅੱਗੇ ਸਮਾਨ ਸਰਦੀ ਦੀ ਰੁੱਤ ਸ਼ੁਰੂ ਹੋਈ, ਗਰਮੀ ਘਟ ਰਹੀ ਹੈ, ਆਹਿਸਤਾ ਆਹਿਸਤਾ ਸਰਦੀ ਵੱਧ ਰਹੀ ਹੈ। ਆਸਮਾਨ ਦੇ ਵਿੱਚ ਬੱਦਲ ਕੋਈ ਨਹੀਂ, ਜੇ ਹੈ ਕੋਈ ਸਫੈਦ ਰੰਗ ਦਾ ਜਿਹਦੇ ਵਿੱਚ ਪਾਣੀ, ਉਹ ਨਹੀਂ, ਮੈਂ ਬੁਢਾਪੇ ਵੀ ਜਿਸਮ ਦੇ ਵਿੱਚ ਬਲ ਨਹੀਂ ਰਿਹਾ ਸਰ, ਇਹੋ ਜਿਹਾ ਮੌਸਮ ਆ ਰਿਹਾ ਹੈ। ਤੋ ਗੁਰੂ ਬਾਬਾ ਜੀ ਨੇ ਕੌਤਕ ਰੱਖਿਆ, ਆਪ ਜੀ ਅੰਦਰ ਆਪਣੀ ਸਹਿਜਾ ਤੇ ਆਪਣੇ ਮੰਜੇ ਤੇ ਮੂੰਹ ਢੱਕ ਕੇ ਚਾਦਰ ਵਿੱਚ ਪੈ ਰਹੇ ਨੇ, ਆਪਣੀ ਬਿਰਤੀ ਨੂੰ ਸੰਕੋਚ ਕੇ ਵਹਿਲ ਦੇ ਵਿੱਚ ਲੀਨ ਕਰਕੇ, ਜਿਵੇਂ ਸੱਤਵੀਂ ਭੂਮਿਕਾ ਵਾਲਾ ਆਪਣੀ ਬਿਰਤੀ ਨੂੰ ਆਤਮਾ ਦੇ ਵਿੱਚ ਲਵੀਨ ਕਰਕੇ ਆਤਮ ਸਰੂਪੀ ਬਣਾ ਦਿੰਦਾ, ਇਹੋ ਜਿਹੀ ਸਮਾਧ ਅਵਸਥਾ ਵਿੱਚ ਪਏ ਰਹਿੰਦੇ ਹਨ। ਖਾਂਦੇ ਨਹੀਂ, ਪੀਂਦੇ ਨਹੀਂ, ਬੋਲਦੇ ਚਲਦੇ ਨਹੀਂ ਹਨ, ਆਪਣੇ ਅਨੁਭਵ ਤੇ ਕੋਈ ਦੇਖਦੇ ਨੇ, ਸਾਧੂ ਮਹਾਤਮਾ ਬਾਹਰ ਚੁੱਪ ਚੁਪਾ ਤੇ ਜਾਂਦੇ ਹਨ, ਕੋਈ ਪਰਮਾਰਥਕ ਵਚਨ ਕਰਨ ਦੀ ਮੌਜ ਉਹਦੇ ਕਰਕੇ ਫਿਰ ਉਸੇ ਤਰ੍ਹਾਂ ਆ ਲੈਂਦੇ ਹਨ। ਇਹੋ ਜਿਹੀ ਅਵਸਥਾ ਵਿੱਚ ਦਿਨ ਰਾਤ ਗੁਜ਼ਰ ਰਿਹਾ, ਪਰ ਮਾਤਾ ਪਿਤਾ ਨੂੰ ਫਿਕਰ ਪੈ ਗਿਆ। ਪਰਮੇਸ਼ਰ ਨੇ ਪਿਛਲੀ ਉਮਰ ਵਿੱਚ ਪੁੱਤਰ ਦਿੱਤਾ, ਉਹਨੂੰ ਪਤਾ ਨੀ ਕੀ ਬਿਮਾਰੀ ਲੱਗ ਗਈ, ਖਾਂਦਾ ਨੀ, ਪੀਂਦਾ ਨੀ, ਭੁੱਖ ਨੀ ਲੱਗਦੀ, ਪਿਆਸ ਨੀ ਲੱਗਦੀ, ਚਿਹਰਾ ਡੱਡੂ ਵਰਗਾ ਪੀੜਾ ਹੋ ਗਿਆ, ਕਮਜ਼ੋਰ ਹੋ ਗਿਆ। ਅੰਨਮੈ ਕੋਸ਼ ਹੈ ਸਰੀਰ ਜਿਹੜਾ ਹੈ, ਅੰਨ ਦੇ ਆਸਰੇ ਉਸਦੀ ਪਰਵਰਿਸ਼ ਹੁੰਦੀ ਹੈ, ਅੰਨ ਪਾਣੀ ਬਿਮਾਰੀ ਕਰਕੇ ਆ ਵੈਸੇ ਹੀ ਘਟਾ ਦੇਵੇ, ਕਮਜ਼ੋਰ ਹੋ ਜਾਂਦਾ ਹੈ। ਕਿਉਂ ਪਿਤਾ ਮਹਿਤਾ ਕਾਲੂ ਜੀ, ਮੈਂ ਤਾਂ ਤ੍ਰਿਪਤਾ ਵਿਚਾਰ ਕਰਦੇ ਹਨ, ਕੋਈ ਵੈਦ ਲਿਆਈਏ, ਕੋਈ ਹਕੀਮ ਲਿਆਈਏ, ਉਹਨੂੰ ਦਿਖਾਈਏ, ਸਾਡੇ ਪੁੱਤਰ ਦੀ ਨਜ਼ਰ ਦੇਖ ਕੇ ਬਿਮਾਰੀ ਪਰਖੇ, ਉਹਨੂੰ ਦਵਾਈ ਦੇਵੇ, ਰਾਜ਼ੀ ਹੋਵੇ, ਤੰਦਰੁਸਤ ਹੋਵੇ। ਵਾਲਦੈਨ ਨੂੰ ਤਦ ਸੁੱਖ ਹੁੰਦਾ, ਬੱਚੇ ਅੱਛੀ ਤਰ੍ਹਾਂ ਹੱਸਣ ਖੇਡਣ, ਖੁਸ਼ ਰਹਿਣ, ਤਾਂ ਬਿਮਾਰ ਹੁਣ ਵਾਲਦੈਨ ਨੂੰ ਸੁੱਖਾ ਰਹਿ। ਇਤਿਹਾਸ ਵਿਚਾਰ ਕਰਕੇ ਪਿੰਡ ਦਾ ਮਸ਼ਹੂਰ ਵੈਦ ਹਰਦਾਸ, ਜਿਸਦਾ ਨਾਮ ਸੀ, ਉਹਨੂੰ ਕਿਹਾ ਜਾ ਕੇ ਮਹਿਤਾ ਕਾਲੂ ਜੀ ਨੂੰ, ਮੇਰੇ ਪੁੱਤਰ ਨਾਨਕ ਨੂੰ ਪਤਾ ਨੀ ਕੀ ਬਿਮਾਰੀ ਹੈ, ਖਾਂਦਾ ਨੀ ਪੀਂਦਾ ਨੀ, ਸਰੀਰ ਸਿਰਫ ਦੁਬਲਾ ਹੋ ਗਿਆ, ਚਿਹਰਾ ਡੱਡੂ ਵਰਗਾ ਪੀੜਾ ਹੋ ਗਿਆ ਹੈ, ਤੇ ਬਿਮਾਰੀ ਦੇਖ ਕੇ ਦਵਾਈ ਦੋ ਤਾਂ ਕਿ ਉਹ ਤੰਦਰੁਸਤ ਹੋਵੇ, ਰਾਜੀ ਹੋਵੇ, ਖਾਵੇ ਪੀਵੇ ਹੱਸੇ ਹੈਗੇ। ਵੈਦ ਕਹਿਣ ਲੱਗਾ, ਫਿਕਰ ਨਾ ਕਰੋ, ਮੈਂ ਸਵੇਰ ਸਾਰ ਹੀ ਆਵਾਂਗਾ, ਨਿਰਣੇ ਨਰਸ ਦੇਖਾਂਗਾ, ਨਰਸ ਦੇਖ ਕੇ ਬਿਮਾਰੀ ਪਰਖਾਂਗਾ, ਬਿਮਾਰੀ ਪਰਖੇ ਦਵਾਈ ਦਿਆਂਗਾ, ਠੀਕ ਹੋ ਜਾਏਗਾ, ਤੁਸੀਂ ਉਦਾਸ ਨਾ ਹੋ। ਅੱਜ ਦਿਨ ਚੜ੍ਹ ਸਾਰੀ ਵੈਦ ਉਦਾਸ ਸਾਧੂ ਜੀ ਦੇ ਘਰ ਆ ਜਾਂਦਾ। ਗੁਰੂ ਨਾਨਕ ਜੀ ਆਪਣਾ ਔਰ ਸਾਰੇ ਅੰਗ ਚਾਦਰ ਵਿੱਚ ਲੁਕੋਈ ਪਏ ਸਨ, ਜਿਵੇਂ ਕੱਛੂ ਆਪਣੇ ਅੰਗਾਂ ਨੂੰ ਸੰਤੋਖੀ ਬੈਠਣ ਦੇ ਖੁਪਰੀ ਆਇਆ ਪਾਸ ਮੂਹਰਾ ਡਾ ਦਿੱਤਾ ਮੰਜੇ ਦੇ। ਵੈਦ ਅਰਦਾਸ ਬੈਠ ਗਿਆ, ਚਾਦਰ ਵਿੱਚੋਂ ਹੱਥ ਕੱਢ ਕੇ ਨਜ਼ਰ ਦੇ ਉੱਪਰ ਤਿੰਨ ਉਂਗਲਾਂ ਰੱਖ ਦਿੱਤੀਆਂ, ਕਾਹਦੇ ਵਾਸਤੇ? ਬਿਮਾਰੀ ਪਰਖਣ ਵਾਸਤੇ। ਵਾਹਿਗੁਰੂ ਕਿਰਤ ਕਰ ਇਸ ਚੀਜ਼ ਦੀ ਪ੍ਰਧਾਨਤਾ ਹੈ। ਸੰਯਮ ਜਦੋਂ ਨਜ਼ਰ ਦੇਖਣ ਲੱਗਿਆ ਉਸ ਮਲ ਤੇ ਗੁਰੂ ਜੀ ਨੇ ਉਸ ਪ੍ਰਥਾ ਇੱਕ ਸ਼ਬਦ ਉਚਾਰਨ ਕੀਤਾ, ਸੰਯਮ ਕਿਹਾ। ਨਰਸ ਦੇਖਣ ਲੱਗਾ ਵੈਦ, ਗੁਰੂ ਜੀ ਪੁੱਛਦੇ ਨੇ ਕੀ ਗੱਲ ਹੈ? ਵੈਦ ਕਹਿੰਦਾ ਤੁਹਾਡੀ ਬਿਮਾਰੀ ਪਰਖਣਾ, ਤੁਹਾਨੂੰ ਭੁੱਖ ਨਹੀਂ ਲੱਗਦੀ, ਪਿਆਸ ਨਹੀਂ ਲੱਗਦੀ, ਖਾਂਦੇ ਪੀਂਦੇ ਕੁਛ ਨਹੀਂ, ਸਰੀਰ ਕੁਛ ਦੁਬਲਾ ਹੋ ਗਿਆ, ਨਾ ਖਾਣ ਪੀਣ ਕਰਕੇ ਚਿਹਰਾ ਡੱਡੂ ਵਰਗਾ ਪੀਲਾ ਹੋ ਗਿਆ, ਬਿਮਾਰੀ ਪਰਖਦਾ ਹਾਂ। ਕੀ ਬਿਮਾਰੀ ਹੈ? ਫਿਰ ਬਿਮਾਰੀ ਪਰਖੇ ਉਸਦੀ ਦਵਾਈ ਦਿਆਂਗਾ, ਤੁਸੀਂ ਪਰਪਰੇ ਨਾਲ ਦਵਾਈ ਖਾਓਗੇ, ਤੰਦਰੁਸਤ ਹੋ ਜਾਓਗੇ, ਭੁੱਖ ਲੱਗੇਗੀ, ਸਿਹਤ ਅੱਛੀ ਹੋ ਜਾਏਗੀ। ਇਹ ਗੱਲ ਸੁਣ ਕੇ ਗੁਰੂ ਜੀ ਕਹਿਣਗੇ, ਵੈਦ ਜੀ ਮੇਰੀ ਬਿਮਾਰੀ ਪਰਖਣ ਲੱਗਿਆ ਕੀ ਤੁਸੀਂ ਆਪਣੀ ਬਿਮਾਰੀ ਹਟਾ ਲਈ? ਹੈਰਾਨ ਹੋ ਗਿਆ ਵੈਦ, ਬੁਲਾਇਆ ਵੈਦ ਕੀ? ਫਿਰ ਢੋਲੇ ਬਾਂ ਫੁੱਲਾਂ ਵੈਦ ਨਾ ਜਾਣੀ ਕਰਤ ਕਰੇ ਜੇ ਮਾਂ, ਵੈਦਾ ਵੈਦ ਸੋ ਵੈਦ ਨੂੰ ਪਹਿਲਾ ਰੋਗ ਪਛਾਣ, ਐਸਾ ਦਾਰੂ ਲੋੜ ਲੋ ਜਿਤ ਵੰਜਾ ਰੋਗਾਂ ਕਹਾਣ, ਜਿਤ ਦਾਰੂ ਰੋਗ ਉੱਠ ਜਾਏ ਤਨ ਸੁਕ ਵਸੇ ਆਏ ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸੁਖਾ। ਤੈਂ ਆਪਣਾ ਰੋਗ ਗਵਾ ਲਿਆ, ਕਹਿਣ ਲੱਗਾ ਮੈਨੂੰ ਤਾਂ ਕੋਈ ਰੋਗ ਨਹੀਂ। ਕਾਸ਼ਨ ਇੱਕ ਮਨ ਦੇ ਰੋਗ ਹੁੰਦੇ ਨੇ ਕਿ ਜਿਸਮ ਦੇ ਹੁੰਦੇ ਨੇ, ਜਿਸਮਾਨੀ ਰੋਗ ਔਰ ਮਾਨਸਿਕ ਰੋਗ। ਦੁਨਿਆਵੀ ਡਾਕਟਰ ਵੈਦ ਹਕੀਮ ਜਿਸਮਾਨੀ ਰੋਗਾਂ ਦਾ ਇਲਾਜ ਕਰਦੇ ਹਨ, ਪਰ ਮਾਨਸਿਕ ਰੋਗ ਜਿਹੜੇ ਹਨ ਜਿਸਮਾਨੀ ਰੋਗਾਂ ਦਾ ਮੂਲ ਹਨ। ਅਗਰ ਮਾਨਸਿਕ ਰੋਗ ਹਟ ਜਾਣ, ਜਿਸਮਾਨੀ ਰੋਗ ਜਾਂ ਤਾਂ ਲੱਗਦੇ ਹੀ ਨਹੀਂ, ਜੇ ਲੱਗਣਗੇ ਉਹਨਾਂ ਦਾ ਖਾਸ ਕੋਈ ਅਸਰ ਨਹੀਂ, ਦੁੱਖ ਨਹੀਂ ਮਹਿਸੂਸ ਕਰਿਆ ਕਰਦਾ। ਤਾਂ ਤੇ ਮਨ ਦੇ ਰੋਗ ਜਿਹੜੇ ਹਨ ਜਿਸਮਾਨੀ ਰੋਗਾਂ ਦੀ ਹੱਦ ਜ਼ਿਆਦਾ ਤੇ ਜ਼ਿਆਦਾ ਮਰਨ ਤੱਕ ਹੋ ਸਕਦੀ, ਪਰ ਜਿਹੜੇ ਮਨ ਦੇ ਰੋਗ ਹਨ ਉਹ ਤਾਂ ਅੱਗੇ ਵਾਸ਼ਨਾ ਰੂਪ ਹੋਣ ਕਰਕੇ ਲੱਖ 84 ਜੋਨ ਵਿੱਚ ਫਿਰਨ ਦੇ ਅਧਿਕਾਰ ਰੱਖਦੇ ਹਨ, ਤਾਕਤ ਰੱਖਦੇ ਹਨ। ਇਸ ਵਾਸਤੇ ਮਨ ਦੇ ਰੋਗ ਜ਼ਿਆਦਾ ਦੁਖਦਾਇਕ ਤੇ ਖਤਰਨਾਕ ਹਨ। ਤਾਂ ਗੁਰੂ ਜੀ ਕਹਿੰਦੇ ਵੈਦ ਜੀ ਤੂੰ ਕੀ ਸਾਰਾ ਸੰਸਾਰ ਹੀ ਰੋਗੀ, ਸੰਸਾਰ ਰੋਗੀ ਨਾਮ ਦਾਰੂ ਮੈਂ ਲਾਗੇ ਸੱਚ ਬਿਨਾ, ਜੋ ਜੋ ਦਿਸ਼ੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ। ਸਾਰੇ ਹੀ ਰੋਗੀ ਹਨ, ਰੋਗ ਤੋਂ ਰਹਿਤ ਸਤਿਗੁਰ ਆਤਮ ਸਰੂਪ ਹੈ, ਜਿਹਦਾ ਸਰੂਪ ਹੀ ਸੱਚੀ ਤਨੰਦ ਜੀ ਦੇ ਵਿੱਚ ਰੋਗ ਦਾ ਨਾਮ ਨਿਸ਼ਾਨੀ, ਉਹੀ ਅਰੋਗ ਹੈ, ਸਤਿਗੁਰ ਦਾ ਸਰੂਪ ਆਤਮਾ ਹੈ, ਸ਼ਬਦ ਹੈ। ਸੰਯੋਗ ਕਰਕੇ ਹੋਰ ਸਾਰਾ ਦੇਹ ਤਾਰੀ, ਪੰਜਾਂ ਤੱਤਾਂ ਦੀਆਂ ਸਾਰੀਆਂ ਦੇਹਾਂ ਬਣੀਆਂ, ਮਿੱਟੀ ਪਾਣੀ ਅੱਗ ਹਵਾ ਆਕਾਸ਼, ਇਹ ਪੰਜੇ ਤੱਤ ਆਪਸ ਵਿੱਚ ਹੀ ਵਿਰੋਧੀ ਹਨ। ਵਿਰੋਧੀ ਤੱਤ ਵਾਹਿਗੁਰੂ ਦੀ ਸੱਤਿਆ ਕਰਕੇ ਇਕੱਠੇ ਹੋਏ ਬੈਠੇ ਹਨ, ਵਰਨਾ ਇਕੱਠੇ ਹੀ ਕੈਸੇ ਰਹਿ ਸਕਦੇ ਨੇ? ਨੂੰ ਇਹਨਾਂ ਦਾ ਘਾਟਾ ਵਾਧਾ ਹੋ ਜਾਣਾ ਰੋਗ ਦਾ ਕਾਰਨ ਹੋਇਆ ਕਰਦਾ ਹੈ। ਇਸ ਵਾਸਤੇ ਸਾਰਾ ਸੰਸਾਰ ਹੀ ਰੋਗੀ ਹੈ, ਇਹਨੂੰ ਵੀ ਬਹੁਤ ਸਾਰੇ ਰੋਗ ਹਨ ਜੇ ਤੂੰ ਕਹੇ ਤਾਂ ਦੱਸਾਂ। ਵੈਦ ਨੇ ਸੁਣਿਆ ਜੀ ਕੋਈ ਕਾਲੂ ਦਾ ਪੁੱਤਰ, ਕੋਈ ਦੁਨਿਆਵੀ ਬੱਚਿਆਂ ਵਰਗਾ ਬੱਚਾ ਨਹੀਂ, ਕੋਈ ਅਵਤਾਰੀ ਬੱਚਾ ਹੈ। ਹੋਰ ਕਈ ਪਹਿਲੇ ਕੌਤਕ ਸੁਣੇ ਸਨ, ਹੁਣ ਵੈਦ ਦੇ ਸਾਹਮਣੇ ਵੀ ਇਹੀ ਕੌਤਕ ਹੈ। ਕਿਤਨੀ ਸ਼ਰਧਾ ਹੋਵਾਈ ਪੁੱਛਣ ਲੱਗਾ, ਕਿਰਪਾ ਕਰਕੇ ਦੱਸੋ ਮੈਨੂੰ ਮੇਰੇ ਮਨ ਨੂੰ ਕੀ ਰੋਗ ਹਨ? ਗੁਰੂ ਜੀ ਕਹਿੰਦੇ ਵੈਦ ਜੀ ਸਭ ਤੋਂ ਪਹਿਲਾ ਰੋਗ ਜਿਹੜਾ ਸਾਰੇ ਰੋਗਾਂ ਦਾ ਮੂਲ ਹੈ, ਮੁੱਢ ਹੈ, ਤੇਰੇ ਮਨ ਨੂੰ ਕੋੜ ਦਾ ਰੋਗ, ਕੁਸ਼ਟ ਦਾ ਰੋਗ ਹੈ। ਸਾਸਿੰਗ ਜਿਸਦੇ ਸਰੀਰ ਨੂੰ ਕੋੜ ਹੋਵੇ, ਕਿਤਨਾ ਦੁੱਖ ਹੈ। ਆਮ ਦੁਨੀਆਂ ਦੇ ਲੋਕ ਵੀ ਠਰਮਾਂ ਨਰਕ ਮੰਨਦੇ ਨੇ, ਇਹੋ ਜਿਹੀ ਹਾਲਤ ਹੈ ਜਿਹਦੇ ਮਨ ਨੂੰ ਕੋੜ ਦਾ ਰੋਗ। ਪਤਾ ਕਹਿਣਾ ਕੀ ਹੈ? ਇਹ ਗੱਲ ਜਦੋਂ ਕਹੀ ਤੇ ਗੁਰੂ ਜੀ ਕਹਿਣ ਲੱਗੇ ਇਹ ਦੱਸਾਂ ਤੇ ਨਾਲ ਦੀ ਨਾਲ ਉਪਾਅ ਜਾਂ ਇਲਾਜ ਵੀ ਦੱਸਾਂ ਜੇ ਤੂੰ ਕਹੇ। ਉਸ ਮੌਕੇ ਸਾਸਿੰਗ ਹੋਮੇ ਨੂੰ ਕੁਸ਼ਟ ਦਾ ਰੋਗ ਦੱਸਿਆ ਹੈ, ਇਹਦੇ ਬੜੇ ਬੜੇ ਕੌੜੇ ਫਲ ਹਨ,
ਜਮ ਤੱਕ ਮਰਦਾ ਹੈ ਹੁਮੇ ਦਾ ਮਰਿਆ। Thank you.
پہلا روگ سب سے پہلا روگ ہم میں ہے. ہم میں دیرگ روگ ہے. دارگ بھی اس میں بڑا روگ جس میں کشت کہنے کو دار مندا کوڑ ہم میں ہے. ہم میں کی ہے یہ دو سن ہوں اور میں دے ہنگتا دے منتا اپنے آپ آتما کی بجائے دے مندا ہوا تو وہ ممتا ہے. اس ہم کہتے ہیں حالانکہ یہ دے جسم نہیں ہے. جسم دے اندر یہ او چیز ہے سب اپنا آپا وہ ہے جنہوں کیا کہو کبیرے رام کی انس جس کاگ پر مٹے نہ منس. یہ پرماتما کی انس اسی جتنے ہاں آتم شہزادے ہاں. سڈا سروپ دے نہیں ہے. دے دے کچھ دیر واسطے آئے ہوئے کیوں پہلو دے کچھ دیر واسطے ملی ہوئی ہے. دے پھر خس جائے گی. دے دے آ کے چوراسی کا چکر اپنے آپ پچھان کے اپنے کیندر نو مل کے یہ کٹنا ہے. ہاں یوں اس نو ہم میں کہندے ہن دے ہنگتا دے ممتا بجائے برم ہنگتا برم ممتا دے. دے ہنگتا دے ممتا اس نو چمبڑ گئی. یہ کمی چمبڑ گئی کمی لگ گئی یہ اگیان مسکرے لگا دیتی کہ دشتانت مثال کسی پنڈ ایک جلہا رہ اور لوگ بھی رہتے ہیں. اتے ایک میلہ آ گیا. سب لوگ میلے جان لگے. وہ جلہا بھی جان لگا. وہ کدے اگے میلے نہیں سی گیا. اپنے گھر والی نو کہندا سنیا میلے وچ تٹھ بہتا ہوندا کتے میں گواچ نہ جاواں کوئی ایسا جہا جتن کر دے. وہ کہنے لگی اچھا میں تینوں ایک جتن بنا دینی ہے. انہیں گل نو رسی بن دیتی. جی تین پتا لگے میں گواچ گیا گل نو ہاتھ مار کے دیکھ لی جی تو رسی بھی تو گواچیا نہیں. جی نہ ہوئی تم گواچ گیا پھر ڈھونڈن کی کوشش کرنی. سو اسی طرح کیتا گل نو رسی بنی. سارا دن جتنے ہوتے پھر دین میلے وہ بھی پھرتا رہا. رات کے ویلے لوگ مسجد میں جا کے ستے وہ بھی سو گیا. ایک مسخرا انہیں پوچھا بھی آ گل نو رسی بننی ہے. یہ گلا کہنے لگا میں کدے میلے نہیں آیا. پہلا دن ہے میلے آیا. سنیا کہ میلے چٹھ وٹ بڑا ہوں. وہ تو کٹھا چی رل بھی جانا ہے. میں اپنے گھر والی نے کہا سی جی میں رل گیا کی جتن کروں. انہیں میرے جتن کر دیتا. میری گل نو رسی بن دیتی کہ ہے جی تین پتا لگے میں رل گیا گواچ گیا تو گل نو ہاتھ مار کے دیکھ لی. جی تو رسی ہوئی تا تو گواچا نہیں. نہ ہوئی تو گواچ گیا ہوئی ٹونڈن بھی اپنے آپ کوشش کرنی نہیں ہوں. سو مستری کوئی گل مسا لگتی ہے. اس نے سوچا بھی یہ اج مستری کری. جب سو گیا گراڑے مارن لگ پیا. مسکرے نے وہ گل رسی کھول کے ہو آدمی نے گل من کے ستے پے. پہ رات لنگ ستا پیا اٹھیا پہنا. اس نے اپنے گل نو ہاتھ مارے. دیکھا میں گواچتا نہیں گیا پر رسی نہیں گل سمجھ گیا میں گواچ گیا. سو ادھر ادھر نگاہ ماری ٹونڈا کتنے. اور جس آدمی نے گل رسی لگی سی انہوں جا کے پڑ لینا. کہنے لگا میں تو ہوں. سارے لوگ بڑے حیران. گل کی ہو یعنی اس بڑا یہ فیل ہوا. اسی طرح جی نے اس بنسرے نے وہ گل رسی کھول کے دوجے کے گل بنتی سی من لگا سی میں تو اسی طرح ہی اگیان روپی مسرے نے اس جیواتما کی ہم نے جی سی برمنتا برمنتا ابرم ممتا یہ ہٹا کے دے دال لگا دی. دے ہنگتا دے ممتا لا دے. جس کر کے اس ہمے کا بنیا ہوا ہی یہ بےنت تکلیفوں کا شکار ہو رہا ہے. گرو جی ایسا راگ اس دے کوڑے پھل یوں دستے ہیں.
جنتا سے مرتا ہے ہمیں دانتا Thank you.
ਵਾਸਤੇ ਗੁਰੂ ਜੀ ਫਰਮਾਉਂਦੇ ਨੇ ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੂਗਾ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ, ਹਾਂ ਵਿੱਚ ਸਚਿਆਰ ਪੂਰਿਆ, ਹਾਂ ਵਿੱਚ ਪਾਤ ਪੁਨਰੀ ਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸਾ, ਹਾਂ ਵਿੱਚ ਰੋਵੈ, ਹਾਂ ਵਿੱਚ ਭਰਿਆ, ਹਾਂ ਵਿੱਚ ਤੋਵੈ, ਹਾਂ ਵਿੱਚ ਜਾਤੀ ਜਿਨਸੀ ਹੋਵੇ, ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣਾ, ਮੂਰਖ ਮੂਰਖ ਕੀ ਸਾਰ ਨਾ ਜਾਣਾ, ਹਾਂ ਵਿੱਚ ਮਾਇਆ, ਹਾਂ ਵਿੱਚ ਛਾਇਆ, ਹੁਣ ਮੈਂ ਕਰਕਰ ਜੰਤ ਪਾਇਆ, ਹੁਣ ਮੈਂ ਬੁਝਿਆ ਤਾਂ ਡਰ ਸੁਝਿਆ। ਜਦੋਂ ਹੁਣ ਮੈਨੂੰ ਪਛਾਣਦਾ ਹੈ ਤਾਂ ਆਪੇ ਵੀ ਸੋਝੀ ਪੈਂਦੀ ਹੈ, ਹੁਣ ਮੈਂ ਬੁਝਿਆ ਤਾਂ ਡਰ ਸੁਝਿਆ। ਗਿਆਨ ਵੀ ਹੋਣਾ ਕਰਕੇ ਤਾਂ ਬੁਝਿਆ, ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖਿਆ ਤੇਹਾ ਵੇਖ, ਹੁਣ ਮੈਂ ਇਹਾ ਜਾਤ ਹੈ, ਹੁਣ ਮੈਂ ਕਰਮ ਕਮਾਇਆ, ਹੁਣ ਮੈਂ ਇਹ ਬੰਧਨਾ ਫਿਰ ਫਿਰ ਜੋ ਨਹੀਂ ਪਾਇਆ, ਹਮੇ ਕਿਥੋਂ ਉਪਜਾ ਕਿਸ ਸੰਜਮੇ ਜਾਏ, ਹੁਣ ਮੈਂ ਇਹੋ ਹੁਕਮ ਪਇਆ ਕਿਰਤ ਫਿਰਾਏ, ਹੁਣ ਮੈਂ ਦੀਰਘ ਰੋਗ ਹੈ ਵੱਡਾ ਰੋਗ ਕੋ, ਦਾਰੂ ਵੀ ਸੁਣਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਸੁਣਾ, ਕਹੇ ਨਾਨਕ ਸੁਣੋ ਜਨ ਕਿਰਤ ਸੰਜਮ ਦੁੱਖ ਜਾਏ। ਗੁਰੂ ਜੀ ਨੇ ਵੈਦ ਨੂੰ ਦੱਸਿਆ ਸਭ ਤੇ ਪਹਿਲਾ ਰੋਗ ਹਮੇ ਮਨ ਦਾ ਕੋੜ ਹੈ, ਅਗਰੇ ਹਟ ਜੇ ਸਾਰੇ ਰੋਗ ਨਾਲ ਦੀ ਨਾਲ ਖਤਮ ਹੋ ਜਾਣਗੇ, ਸਭ ਦਾ ਆਦਿ ਕਾਰਨ ਇਸਦਾ ਇਲਾਜ, ਇਸਦਾ ਉਪਾਅ, ਇਸਦਾ ਦਾਰੂ ਕੀ ਹੈ, ਇਸਦਾ ਦਾਰੂ ਗੁਰ ਸ਼ਬਦ ਗੁਰਮੰਤਰ ਨਾਮ ਅਭਿਆਸ ਹੈ। ਨਿਯਮ ਦੱਸਦੇ ਹਾਂ ਤੇਰੇ ਮਨ ਨੂੰ ਟੀਵੀ ਦੀ ਬਿਮਾਰੀ ਵੀ ਲੱਗੀ ਹੋਈ ਹੈ, ਤੇਰੇ ਮਨ ਨੂੰ ਤਪਦਿਕ ਦੀ ਬਿਮਾਰੀ ਵੀ ਹੈ। ਉਹ ਕੀ ਹੈ? ਦੂਸਰੇ ਦੇ ਗੁਣ ਈਸ਼ਵਰਜ ਵਿਡਿਆਈਆਂ ਆਦਿ ਦੇ ਕੇ ਨਾ ਜਰ ਸਕਣਾ, ਉਸਦੇ ਨਾਲ ਈਰਖਾ ਜਾਂ ਹਸਤ ਸੜੇਵਾ ਕਰਨ ਲੱਗ ਪੈਣਾ, ਇਸ ਨੂੰ ਮਨ ਦੀ ਟੀਵੀ ਦੱਸਿਆ। ਸੋ ਇਸਦਾ ਇਲਾਜ ਨਾਮ ਸਿਮਰਨ ਤਾਂ ਸਾਰੀਆਂ ਬਿਮਾਰੀਆਂ ਦਾ ਇੱਕੋ ਹੀ ਇਲਾਜ ਗੁਰੂ ਜੀ ਨੇ ਦੱਸਿਆ, ਪਰ ਅਨੁਪਾਨ ਬਦਲਦੇ ਚਲੇ ਜਾਂਦੇ। ਉਹ ਕੀ? ਏਕਤਾ ਦੀ ਪੁੜੀ ਖਾਣੀ ਦੇ ਨਾਲ ਨਾਮ ਸਿਮਰਨ ਦਾ ਅਭਿਆਸ ਕਰਨਾ, ਸਵਯਮ ਨੂੰ ਮਨ ਦੀ ਟੀਵੀ, ਮਨ ਦਾ ਰੋਗ ਦੂਰ ਹੁੰਦਾ, ਮਨ ਦਾ ਇਹ ਤਪਦਿਕ ਦਾ ਯਾਨੀ ਰੋਗ ਹਟਦਾ ਹੈ। ਇਸੇ ਤਰ੍ਹਾਂ ਅਵਸਾਹ ਸਿੰਘ ਕਿਸੇ ਦੇ ਗੁਣ ਈਸ਼ਵਰ ਵਿਡਾਈਆਂ ਆਦਿ ਦੇ ਕੇ ਜਰ ਨਾ ਸਕਣਾ, ਉਹਦੇ ਨਾਲ ਈਰਖਾ ਹੱਸਦਿਆਂ ਸੜੇਵਾਂ ਕਰਨ ਲੱਗ ਪੈਣਾ, ਉਹਦੀਆਂ ਬੁਰਾਈਆਂ ਸੋਚਣ ਲੱਗ ਪੈਣੀਆਂ, ਇਹ ਮਨ ਦੀ ਟੀਵੀ ਦੱਸੇ। ਸਦਨਾ ਇਹਦੇ ਅੰਦਰ ਪਰਮੇਸ਼ਰ ਦੇ ਭਜਨ ਦਾ ਬੀਜ ਪਿਆ, ਉਸੀ ਸਮਾਂ ਪਾ ਕੇ ਉੱਗਿਆ, ਉਸਨੇ ਹੌਲੀ ਹੌਲੀ ਉੱਗ ਕੇ ਉਸਨੂੰ ਸੋਹਣਾ ਗਿਆਨ ਦਾ ਫਲ ਲੱਗਿਆ, ਮੁਕਤ ਅਵਸਥਾ ਪ੍ਰਾਪਤ ਹੋਈ। ਇਲਾਹਾਬਾਦ ਵਿੱਚ ਰਹਿੰਦਾ, ਉੱਥੇ ਇਹਦਾ ਹਾਕਮ ਇੱਕ ਕਿਲ੍ਹਾ ਬਣਾਉਣ ਲੱਗਾ, ਕੰਧ ਢਹਿ ਜਾਂਦੀ ਹੈ, ਫਿਰ ਚਿਣ ਦਿਨ ਫਿਰ ਢਹਿ ਜਾਂਦੀ ਹੈ। ਸੋ ਜੋਤਸ਼ੀ ਨੂੰ ਬੁਲਾ ਕੇ ਪੁੱਛਿਆ ਕਿ ਕੋਈ ਉਪਾਅ ਦੱਸੋ। ਸੋ ਜੋਤਸ਼ੀ ਨੂੰ ਮਿਲ ਕੇ ਜਿਹੜੇ ਸਦਨੇ ਦੇ ਵਿਰੋਧੀ ਸਨ, ਬਤਲਾ ਪਾਰਟੀ, ਉਹਨਾਂ ਨੇ ਬਹੁਤ ਸਾਰਾ ਧਨ ਵਗੈਰਾ ਦੇ ਕੇ ਕਿਹਾ ਵੀ ਤੂੰ ਇਹ ਕਹਿ ਦੇਵੀ ਇਹ ਕੰਧ ਸਿਰੇ ਤਦ ਚੜ੍ਹੇਗੀ, ਕਿਲ੍ਹਾ ਸਿਰੇ ਤਦ ਚੜ੍ਹੇਗਾ, ਇਸਦੇ ਵਿੱਚ ਇੱਕ ਆਦਮੀ ਨੂੰ ਚਿਣਿਆ ਜਾਵੇ, ਨਾਮ ਦਾ ਹੋਵੇ ਸਦਨਾ, ਸ਼ਕਲ ਸਰੂਪ ਹੋਵੇ ਇਹੀ ਜੀ, ਭਗਤੀ ਵੀ ਕਰਦਾ ਹੋਵੇ, ਕੋਈ ਦੁਨੀਆਂ ਵਿੱਚ ਸਤਿਕਾਰ ਇਹੋ ਜਿਹੇ ਗੁਣ ਜੀ ਪਾਏ ਜਾਣ, ਉਹਨੂੰ ਚਿਣ ਦੋ ਤਾਂ ਇਹ ਕਿਲ੍ਹਾ ਸਿਰੇ ਚੜ ਜਾਏਗਾ। ਖੈਰ ਲੋਭ ਬੁਰੀ ਬਲਾ ਹੈ, ਜੋਤਸ਼ੀ ਲੋਭ ਵਿੱਚ ਆ ਕੇ ਇਹੀਆਂ ਗੱਲਾਂ ਹੀ ਉਸ ਹਾਕਮ ਨੂੰ ਕਹਿ, ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਇੱਥੇ ਤੁਹਾਡੇ ਸ਼ਹਿਰ ਦੇ ਵਿੱਚ ਫਲਾਣੇ ਮਹੱਲੇ ਵਿੱਚ ਇਸ ਨਾਮ ਦਾ ਇਹੋ ਜਿਹੇ ਗੁਣਾਂ ਵਾਲਾ ਪੁਰਸ਼ ਰਹਿੰਦਾ ਹੈ। ਹੁਕਮ ਕਰ ਦਿੱਤਾ, ਸ਼ਖਸੀ ਹੁਕਮ ਅਸੀਂ ਪੁੱਛਣਾ ਕਿਹਨੇ, ਅਸੀਂ ਗ੍ਰਿਫਤਾਰ ਕਰ ਹੱਥਾਂ ਨੂੰ ਥੋੜੀਆਂ ਪੈਰਾਂ ਨੂੰ ਬੇੜੀਆਂ ਮਾਰ ਦਿੱਤੀਆਂ, ਸਾਰੇ ਸ਼ਹਿਰ ਦੇ ਵਿੱਚ ਸੁਣਾ ਦਿੱਤਾ ਗਿਆ ਕੱਲ੍ਹ ਨੂੰ ਕਿਲ੍ਹਾ ਸਿਰੇ ਚੜ੍ਹਨ ਵਾਸਤੇ ਇੱਕ ਆਦਮੀ ਦੀ ਬਲੀ ਦੇਣੀ ਹੈ, ਇਹਦੇ ਵਿੱਚ ਚਿਣਿਆ ਜਾਣਾ ਹੈ। ਸੋ ਲੋਕ ਇਕੱਠੇ ਹੋ ਗਏ ਲੱਖਾਂ ਦੀ ਤਾਦਾਦ ਦੇ ਵਿੱਚ, ਅੱਜ ਕੰਧ ਵਿੱਚ ਖੜਾ ਕੇ ਉਹਨੂੰ ਇੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਰਾਜ ਲੋਕਾਂ ਨੇ ਹੈਰਾਨ ਹੋ ਗਿਆ ਸਦਨਾਂ ਵੀ ਇਸ ਚਰਜ ਬਾਤ ਹੈ, ਬਿਲਾ ਵਜੇ ਬਿਨਾਂ ਹੀ ਕਿਸੇ ਮਤਲਬ ਤੇ, ਕੋਈ ਗਲਤੀ ਨਹੀਂ, ਕੋਈ ਗੁਨਾਹ ਨਹੀਂ, ਕੋਈ ਕਸੂਰ ਨਹੀਂ ਕੀਤਾ ਇਹਨਾਂ ਦਾ, ਬੜੀ ਅਸਚਰਜ ਬਾਤ ਹੈ। ਅਸੀਂ ਹੋਰ ਕੋਈ ਉਪਰਾਹ ਨਾ ਦੇਖ ਕੇ ਸਦਨੇ ਨੇ ਆਪਣੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਨੀਆਂ ਸ਼ੁਰੂ ਕਰ ਦਿੱਤੀ ਨੇ, ਅੰਤਰਜਾਮੀ ਹੇ ਪਤਿਤ ਪਾਵਨ, ਹੇ ਕਰਨ ਕਾਰਨ, ਹੇ ਮਿਹਰਬਾਨ, ਹੇ ਸਰਵ ਸ਼ਕਤੀਮਾਨ, ਮੈਂ ਸਾਰੀ ਜ਼ਿੰਦਗੀ ਤੇਰੀ ਭਗਤੀ ਵਿੱਚ ਲਗਾਈ, ਮੈਂ ਇਸ ਕਰਕੇ ਹੁਣ ਭਗਤੀ ਕਰਦੇ ਕਰਦੇ ਜੇ ਭਗਤੀ ਕਰਨ ਵਾਲਿਆਂ ਨੂੰ ਇਹ ਕੁਛ ਇਹੋ ਜਿਹੇ ਫਲ ਮਿਲਣ ਲੱਗੇ ਤਾਂ ਫਿਰ ਅੱਗੇ ਨੂੰ ਤੇਰੀ ਭਗਤੀ ਕਿਹਨੇ ਕਰਨੀ ਹੈ? ਤਾਂ ਪ੍ਰਭੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਦਨਾ ਅਰਦਾਸ ਬੇਨਤੀ ਕਰਦਾ ਹੈ।
ਨਾਮ ਤਾਰੀਆਂ ਦਿਲ ਪਿਆਜ
Thank you.
ਸਵਾਰਥੀ ਬਾਕੀ ਪੈਸ਼ਵਾਰੀ ਜਿਕਰਾਂ ਦੇ ਕੋਈ ਰਾਜਾ ਉਸਦੇ ਕੰਨਿਆਂ ਨੇ ਜਨਮ ਲਿਆ। ਬਚਪਨ ਤੋਂ ਬੜੇ ਚੰਗੇ ਖਿਆਲਾਤ ਭਾਵ ਭਗਤੀ ਵਾਲੇ, ਉਹ ਖਿਆਲਾਤ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਦੇ ਵੱਧਦੇ ਹੀ ਚਲੇ ਗਏ। ਉਸਨੇ ਇਹ ਕਿਹਾ ਆਪਣੇ ਮਾਤਾ ਪਿਤਾ ਨੂੰ, ਮੈਂ ਸਾਰੀ ਜ਼ਿੰਦਗੀ ਪ੍ਰਭੂ ਭਗਤੀ ਵਿੱਚ ਗੁਜ਼ਾਰਨੀ ਹੈ, ਮੈਂ ਦੁਨੀਆਂ ਦੇ ਫਲ ਜਗਣ ਵਿੱਚ ਨਹੀਂ ਪੈਣਾ, ਕਲਾ ਜੇ ਮੇਰੀ ਸ਼ਾਦੀ ਕਰਨੀ ਹੈ ਸਵਾਏ ਚਤੁਰਭੁਜ ਵਿਸ਼ਨ ਭਗਵਾਨ ਤੋਂ ਬਿਨਾਂ ਮੈਂ ਹੋਰ ਕਿਸੇ ਨਾਲ ਸ਼ਾਦੀ ਨਹੀਂ ਕਰਾਉਣੀ। ਸੋ ਉਸਦਾ ਇੱਕ ਮਹਿਲ ਦਰਿਆ ਦੇ ਕਿਨਾਰੇ ਤਿਆਰ ਕਰਵਾ ਦਿੱਤਾ ਗਿਆ, ਉਹਦੇ ਵਿੱਚ ਚਤੁਰਭੁਜ ਦੀ ਮੂਰਤੀ ਰੱਖ ਕੇ ਸੋ ਉਸਦਾ ਧਿਆਨ ਭਜਨ ਕਰਦੀ ਹੈ, ਅੱਠੇ ਪੈਸ ਧਿਆਨ ਭਜਨ ਵਿੱਚ ਮਗਨ ਲੈਂਦੀ ਹੈ। ਇਹ ਸਾਰੇ ਖਬਰ ਉੱਡ ਗਈ ਉਹ ਸ਼ਹਿਰ ਹੋਰ ਸਾਰੇ ਇਲਾਕੇ। ਉਸ ਸ਼ਹਿਰ ਦੇ ਵਿੱਚ ਇੱਕ ਸੁਨਿਆਰੇ ਦਾ ਲੜਕਾ, ਇੱਕ ਤਰਖਾਣਾ ਦਾ ਲੜਕਾ, ਉਸ ਵਿੱਚ ਹੀ ਦੋਵੇਂ ਮਿੱਤਰ ਸਨ। ਉਹ ਸਲਾਹ ਕੀਤੀ, ਤਰਖਾਣਾ ਦਾ ਲੜਕਾ ਕਹਿਣ ਲੱਗਾ, ਬਈ ਤੂੰ ਕਿਵੇਂ ਰਾਜਾ ਦਾ ਦਮਾਦ ਬਣ ਜਾਂਦਾ? ਉਹ ਕਹਿੰਦਾ, ਕਿਵੇਂ? ਦੇਖ, ਰਾਜਾ ਦੀ ਲੜਕੀ ਨੇ ਪ੍ਰਣ ਕੀਤਾ ਮੈਂ ਕ੍ਰਿਸ਼ਨ ਭਗਵਾਨ ਚਤੁਰਭੁਜ ਨਾਲ ਸ਼ਾਦੀ ਕਰਾਉਣੀ, ਹੋਰ ਕਿਸੇ ਨਾਲ ਨਹੀਂ। ਦਰਿਆ ਦੇ ਕਿਨਾਰੇ ਮਹਿਲ ਵਿੱਚ ਉਹ ਭਗਤੀ ਕਰਦੀ ਰਹਿੰਦੀ ਹੈ, ਕਿਉਂ ਕਰ? ਇੱਕ ਮੁਕਟ ਤੂੰ ਬਣਾ, ਤੂੰ ਸੁਨਿਆਰ ਹੈ, ਚੰਗਾ ਮੁਕਟ ਤਿਆਰ ਕਰ ਲੈ ਜਾ, ਜੇ ਭਗਵਾਨ ਦੀ ਫੋਟੋ ਦੇਖੀ ਉਹਦੇ। ਮੈਂ ਤੇਰੇ ਵਾਸਤੇ ਦੋ ਬਾਹਾਂ ਤਿਆਰ ਕਰ ਦਿੰਦਾ, ਚਾਰ ਜੀਆਂ ਨੇ, ਚਾਰ ਬਾਹਾਂ ਹੋ ਜਾਣਗੀਆਂ, ਦੋ ਦੀ ਬਜਾਏ ਚਤੁਰਭੁਜ ਬਣ ਜਾਏਗਾ। ਗਰੜ ਦੀ ਸਵਾਰੀ ਕਰਦਾ ਕ੍ਰਿਸ਼ਨ ਭਗਵਾਨ, ਮੈਂ ਇੱਕ ਗਰੜ ਬਣਾ ਦਿੰਦਾ ਕਲਾ ਵਾਲਾ, ਉਹ ਜੇ ਖੰਭ ਲਗਾ ਦਿੰਦਾ, ਤੂੰ ਉਸ 'ਤੇ ਬਹਿ ਕੇ ਰਾਤ ਨੂੰ ਜਾ ਮਹਿਲ ਦੇ ਉੱਪਰ ਜਾ ਕੇ ਕਹਿ ਲੜਕੀ ਨੂੰ ਮੈਂ ਚਤੁਰਭੁਜ ਆ ਗਿਆ। ਖੈਰ, ਦੋਨਾਂ ਨੇ ਇਹੋ ਜਿਹਾ ਮਤਾ ਪਕਾ ਕੇ ਇਹੋ ਜਿਹਾ ਕੁਛ ਕੀਤਾ। ਅੱਜ ਉਹ ਲੜਕੀ ਧਿਆਨ ਵਿੱਚ ਬੈਠੀ ਹੈ, ਗੜ ਜਿਹੜਾ ਬਣਾਇਆ ਕਲਾ ਉਸਨੇ, ਰੂਬ ਰੂਬ ਗੜ ਦੇ ਖੰਭ ਵਗੈਰਾ ਲਗਾ ਕੇ ਉਹਦੇ ਉੱਪਰ ਸਵਾਰ ਹੋ ਕੇ ਉਸ ਮਹਿਲ 'ਤੇ ਜਾ ਪਿਆ। ਲੜਕੀ ਨੂੰ ਕਹਿਣ ਲੱਗਾ, ਮੈਂ ਆ ਗਿਆ ਹਾਂ ਤੇਰੀ ਭਗਤੀ 'ਤੇ ਪ੍ਰਸੰਨ ਹੋ ਕੇ। ਸੋ ਤੇਰਾ ਪ੍ਰਣ ਸੀ ਭਗਵਾਨ ਵਿਸ਼ਨੂੰ ਨਾਲ ਸ਼ਾਦੀ ਕਰਾਉਣੀ, ਆਪਣੇ ਪਿਤਾ ਨੂੰ ਕਹਿ ਦੇ ਜਥਾ ਜੋਗ ਜਿਵੇਂ ਮਰਿਆਦਾ ਉਹਦੇ ਨਾਲ ਸ਼ਾਦੀ ਹੋ ਜਾਏ ਤਾਂ ਚੰਗੀ। ਫਿਰ ਪਤਾ ਦਿੱਤਾ ਜਿਵੇਂ ਜਿਵੇਂ ਕਰਨੀ ਬਣਦੀ ਸੀ ਸ਼ਾਦੀ ਕਰ ਦਿੱਤੀ, ਉਸੀ ਮਹਿਲ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਚਤੁਰਭੁਜ ਭਗਵਾਨ ਨੇ ਹੁਣ ਕਹਿਣ ਲੱਗਿਆ, ਹੁਣ ਚਾਰ ਮਹਾਂ ਨਹੀਂ, ਹੁਣ ਦੋ ਮਹਾਂ ਨਾਲ ਹੀ ਰਹਾਂਗੇ ਦੁਨੀਆ ਮੰਨ, ਉਹ ਤਾਂ ਲੱਕੜੀਆਂ ਬਣਾਈਆਂ ਸਨ। ਫਿਰ ਇਸ ਤਰੀਕੇ ਤੋਂ ਉਸਨੇ ਰਹਿਣਾ ਸ਼ੁਰੂ ਕਰ ਦਿੱਤਾ। ਰਾਜਾ ਨੇ ਜਾਣ ਕੇ ਮੇਰਾ ਦਾਮਾਦ ਹੈ ਚਤੁਰਭੁਜ ਭਗਵਾਨ, ਮੈਨੂੰ ਫੌਜਾਂ ਰੱਖਣ ਦੀ ਕੀ ਲੋੜ ਹੈ, ਸਰਵ ਸ਼ਕਤੀਮਾਨ ਹੈ, ਸਾਰੀਆਂ ਫੌਜਾਂ ਹਟਾ ਦੀਆਂ, ਇੰਨਾ ਖਰਚ ਮੈਂ ਕਿਉਂ ਕਰ? ਸੋ ਇਸ ਗੱਲ ਦਾ ਪਤਾ ਦੇਰ ਤੋਂ ਬਾਅਦ ਕਿਸੇ ਹੋਰ ਰਾਜਾ ਨੂੰ, ਜੋ ਉਸ ਤੋਂ ਬਲੀ ਸੀ, ਤਕੜਾ ਸੀ, ਆਪਾ ਥਾਪੀ ਦੇ ਸਮੇਂ ਸਨ, ਚੜ੍ਹਾਈ ਕਰ ਦਿੱਤੀ। ਬਾਹਰ ਆ ਕੇ ਆਪਣਾ ਜਾਸੂਸ ਭੇਜਿਆ, ਵਕੀਲ ਭੇਜਿਆ, ਜਾਂ ਮੇਰੇ ਨਾਲ ਲੜਾਈ ਕਰ, ਨਹੀਂ ਮੇਰੀ ਈਨ ਮੰਨ। ਉਸਨੇ ਸੋਚਿਆ, ਫੌਜਾਂ ਤਾਂ ਮੈਂ ਹਟਾ ਦਿੱਤੀਆਂ ਹੋਈਆਂ, ਆਪਣੇ ਜਮਾਈ ਭਗਵਾਨ ਦੇ ਆਸਰੇ 'ਤੇ, ਆਪੀ ਜੋ ਕੁਛ ਕਰੇਗਾ, ਸੁਨੇਹਾ ਦੇ ਦਿੱਤਾ ਵੀ ਉਹੀ ਜੋ ਕੁਛ ਕਰੇ, ਫੌਜਾਂ ਬੈਠੀਆਂ ਹਨ, ਹੁਣ ਭਗਵਾਨ ਆਪ ਕਿਰਪਾ ਕਰ। ਉਸਨੇ ਸੋਚਿਆ, ਸੁਨਿਆਰੇ ਦੇ ਲੜਕੇ ਨੇ ਵੀ ਹੁਣ ਪਾਜ ਖੁੱਲੂ, ਕੀ ਕੀਤਾ ਜਾਏ? ਉਸਨੇ ਸੋਚਿਆ, ਤੂੰ ਬਿਹਤਰ ਹੈ, ਮਰਜ਼ੀ ਹੈ ਚੰਗਾ। ਐਨ ਕਿਨਾਰੇ 'ਤੇ ਦਰਿਆ ਦੇ ਉਹ ਮਹਿਲ ਸੀ, ਕੰਧ 'ਤੇ ਉੱਪਰ ਚੜ੍ਹ ਕੇ ਬਹਿ ਗਿਆ ਵੀ ਹੁਣ ਛਾਲ ਮਾਰ ਕੇ ਮਰ ਜਾਂਦੇ ਹਾਂ, ਦੇਖੀ ਜਿਹੜੀ ਪਿੱਛੇ। ਭਗਵਾਨ ਨੇ ਸੋਚਿਆ, ਤੇ ਹੁਣ ਮੇਰੇ ਨਾਂ ਨੂੰ ਵੱਟਾ ਲੱਗਦਾ ਹੈ। ਚਾਟੀ, ਭਗਵਾਨ ਨੇ ਉਸਦੀ ਬਾਂਹ ਫੜ ਲਈ, ਕਹਿਣ ਲੱਗਾ, ਅੱਗੇ ਜਾ ਕੇ ਲੱਕ ਘੋੜੇ ਦੇ ਸਵਾਰ ਹੋ ਕੇ ਮੈਂ ਤੇਰੀ ਮਦਦ ਕਰਾਂਗਾ। ਐਸਾ ਹੀ ਕੀਤਾ, ਭਗਵਾਨ ਨੇ ਰੈਡੀ ਮਦਦ ਕੀਤੀ, ਦੂਸਰੇ ਰਾਜਾ ਨੂੰ ਸ਼ਿਕਸਤ ਦਿੱਤੀ। ਉਸ ਗੱਲ ਦਾ ਇੱਥੇ ਜ਼ਿਕਰ ਕਰਦੇ ਨੇ ਸਧਨਾ ਜੀ, ਕਹਿਣਗੇ ਪ੍ਰਭੂ
ਆਪ ਤਾਂ ਫੇਰ ਤਾਰੀਆਂ ਦੀ ਵੀ ਲੱਜਾ ਰੱਖਦੇ ਹੋ, ਮੈਂ ਤਾਂ ਸੱਚੇ ਇਰਾਦੇ ਨਾਲ ਤੇਰੀ ਭਗਤੀ ਕਰਦਾ ਚੱਲਾ ਆ। ਜੀਵ ਘਾਤ ਕਰਦਾ ਸੀ, ਬੱਕਰਿਆਂ ਦੇ ਗਲ ਵੱਢਦਾ ਸੀ, ਮਾਂਸ ਵੇਚਦਾ ਸੀ, ਸਾਰੇ ਨਿਸ਼ਿਧ ਨਿੰਦਣੀ ਕਰਮ ਛੱਡੇ, ਪੂਰੇ ਇਰਾਦਿਆਂ ਸੱਚੇ ਇਰਾਦੇ ਨਾਲ ਤੇਰੀ ਸ਼ਰਨ ਆਇਆ ਹਾਂ। ਹੁਣ ਮੇਰੀ ਲੱਜਾ ਉਹਦੇ ਮਨ ਨੂੰ ਰੱਖ, ਉਹ ਤਾਂ ਦੇਖਤਾਰੀ ਸੀ, ਮੈਂ ਤਾਂ ਸੱਚਾਈ ਨਾਲ ਤੇਰੀ ਭਗਤੀ ਕਰਦਾ ਹਾਂ। ਮੇਰੀ ਲੱਜਾ ਤਾਂ ਤੈਨੂੰ ਰੱਖਣੀ ਹੀ ਬਣਦੀ ਹੈ, ਇਉਂ ਪ੍ਰਾਰਥਨਾ ਕਰਦਾ। ਨਿਰਪਕਨਿਆ ਕੇ ਕਾਰਨੇ ਇੱਕ ਪਿਓ ਦੇਖਤਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਜਦੋਂ ਇੰਨੀ ਗੱਲ ਕਹੀ, ਮੇਰੀ ਲੱਜਾ ਰੱਖ, ਉਸ ਮੌਕੇ ਆਕਾਸ਼ਬਾਣੀ ਹੋਈ ਸਦਨਿਆ, ਕਿਉਂ ਘਬਰਾਉਣਾ, ਐਂ ਥੋੜ੍ਹੇ ਬੱਕਰਿਆਂ ਦੇ ਗਲ ਵੱਡੇ, ਕੀ ਹੋ ਗਿਆ ਤੈਨੂੰ, ਕੰਧ ਵੀ ਚੀਣੇ ਡਾਈ, ਤੂੰ ਵੀ ਜੀਵ ਹੈ, ਉਹ ਵੀ ਜੀਵ ਹੈ। ਤੇ ਇਸ ਕਰਕੇ ਜਿਹੋ ਜਿਹਾ ਕੋਈ ਕਰਦਾ ਹੈ, ਸਿਰ ਦੇ ਬਦਲੇ ਸਿਰ ਦੇਣਾ ਪੈਂਦਾ, ਗਲ ਦੇ ਬਦਲੇ ਗਲ ਦੇਣਾ ਪੈਂਦਾ। ਘਬਰਾਉਣਾ ਹੁਣ, ਆਪਣੇ ਕਰਮਾਂ ਦਾ ਫਲ ਖੁਸ਼ੀ ਨਾਲ ਭੋਗ, ਐਂ ਬਥੇਰੇ ਬੱਕਰਿਆਂ ਦੇ ਗਲ ਵੱਡੇ। ਜਦੋਂ ਇੰਨੀ ਗੱਲ ਕਹੀ, ਅੱਗੇ ਸਦਨਾ ਇਉਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦਾ,
ਨਾਮ ਜਪੇ ਦਾ ਕੀ ਫਾਇਦਾ ਮੇਰੇ
ਕਰਮਾਂ ਦਾ ਫਲ ਸਾਰਿਆਂ ਨੂੰ ਭੋਗਣਾ ਪੈਂਦਾ, ਤੂੰ ਵੀ ਭੋਗੋ, ਤੇਰੇ ਬੱਕਰਿਆਂ ਦੇ ਗਲ ਵੱਡੇ ਨੇ। ਸੋ ਸਦਨਾ ਪ੍ਰਾਰਥਨਾ ਕਰਦਾ ਪ੍ਰਭੂ, ਸੌ ਗੁਣ ਗਾਹੇ ਜਗਤ ਗੁਰਾ ਜੋ ਕਰਮ ਨਾ ਨਾਸੇ, ਤੇਰੇ ਗੁਣਾਂ ਬਾਦ ਗਾਏ ਤੇਰੀ ਭਗਤੀ ਕੀਤੀ ਦਾ ਕੀ ਫਾਇਦਾ ਜੇ ਕਰਮ ਨਾਸ਼ ਨਾ ਹੋ। ਸਿੰਘ ਸ਼ਰਨ ਕਤ ਜਾਈਏ ਜੋ ਜੰਮਕ ਗਰਾਸੇ, ਸ਼ੇਰ ਦੀ ਸ਼ਰਨ ਗਿਆ ਦਾ ਫਾਇਦਾ ਕੀ ਜੇ ਗਿੱਦੜ ਤੰਗ ਕਰਨ ਲੱਗ ਪਏ, ਤੇਰੀ ਸ਼ਰਨ ਡਿੱਗੇ ਦਾ ਕੀ ਫਾਇਦਾ ਜੇ ਕਰਮ ਰੂਪੀ ਗਿੱਦੜ ਫਿਰ ਵੀ ਤੰਗ ਕਰਦੇ। ਇਹਨੂੰ ਪ੍ਰਾਰਥਨਾ ਕੀਤੀ, ਇਹਨੂੰ ਜਦੋਂ ਪ੍ਰਾਰਥਨਾ ਕੀਤੀ ਤਾਂ ਉਸ ਤੋਂ ਬਾਅਦ ਭਗਵਾਨ ਵੱਲੋਂ ਆਕਾਸ਼ਬਾਣੀ ਹੋਈ, ਕਹਿਣ ਲੱਗਾ ਘਬਰਾ ਨਾ, ਮਦਦ ਕਰਦਾ ਹਾਂ। ਇੱਕ ਬੂੰਦ ਜਲ ਕਾਰਨ ਹੀ ਚਾਤਰਕ ਦੁੱਖ ਪਾਵੇ, ਪ੍ਰਾਣ ਗਏ ਸਾਗਰ ਮਿਲੇ ਫੁਨਕਾਰ ਨਾਲ ਦੇ, ਕਹਿੰਦਾ ਪ੍ਰਭੂ ਇੱਟਾਂ ਚਿਣੀਆਂ ਜਾ ਰਹੀਆਂ ਹਨ, ਦੋ ਇੱਟਾਂ ਹੋਰ ਚਿਣੀਆਂ ਗਈਆਂ, ਪ੍ਰਾਣ ਖਤਮ ਹੋ ਜਾਣਗੇ ਸਰੀਰ ਵਿੱਚੋਂ। ਤੁਸੀਂ ਕਹਿੰਦੇ ਹੋ ਮਦਦ ਕਰਦਾ ਮਦਦ ਕਰਦਾ, ਸੋ ਇੱਕ ਬੂੰਦ ਜਲ ਕਾਰਨ ਹੈ। ਪਪੀਹਾ ਇੱਕ ਸ਼ਾਂਤੀ ਬੂੰਦ ਦੇ ਵਾਸਤੇ ਦੁਖੀ ਹੁੰਦਾ, ਜੇ ਉਹ ਮਰ ਗਿਆ ਉਹਦੇ ਪ੍ਰਾਣ ਨਿਕਲ ਗਏ ਫਿਰ ਭਾਵੇਂ ਸਮੁੰਦਰ ਮਿਲ ਜਾਵੇ ਸ਼ਾਂਤੀ ਬੂੰਦਾਂ ਨੂੰ, ਉਹਦੇ ਕਿਸ ਕੰਮ ਮੌਕੇ ਸਿਰ ਨਾ ਮਿਲੇ। ਹੁਣ ਤੁਸੀਂ ਮਦਦ ਨਾ ਕੀਤੀ, ਦੋ ਇੱਟਾਂ ਹੋਰ ਚੀਣੀਆਂ ਨਹੀਂ ਹੈ ਪ੍ਰਾਣ ਮੁੱਕ ਕੇ, ਫਿਰ ਤੁਹਾਡੀ ਮਦਦ ਕੀ ਕਰੂਗੀ? ਅਸੀਂ ਇੱਕ ਬੂੰਦ ਜਲ ਕਾਰਨ ਚਾਤਰਕ ਦੁੱਖ ਪਾਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਪ੍ਰਾਣ ਜੋ ਥਾਕੇ ਫਿਰ ਨਹੀਂ ਕੈਸੇ ਬਿਰਮਾਵੋ, ਗੁਰੂ ਮਿਲੇ ਨੌਕਾ ਮਿਲੇ ਕੋ ਕਾਹੇ ਚੜਾਵੋ। ਇਹ ਗੱਲਾਂ ਕਹਿ ਕੇ ਮੈਨੂੰ ਭਰਮਾਉਂਦੇ ਹੋ। ਡੁੱਬ ਕੇ ਕੋਈ ਮਰ ਗਿਆ, ਪਿੱਛੋਂ ਮਿਲ ਗਈ ਨੌਕਾ, ਮਰੇ ਤੋਂ ਬਾਅਦ ਨੌਕਾ ਉਸਦੇ ਕਿਸ ਕੰਮ? ਇਸੀ ਤਰ੍ਹਾਂ ਤੁਹਾਡੀ ਮਦਦ ਫਿਰ ਕਿਸ ਕੰਮ ਆਊ ਜਦੋਂ ਪ੍ਰਾਣ ਨਿਕਲ ਗਏ, ਦੋ ਇੱਟਾਂ ਹੋਰ ਕੀ ਨਹੀਂ ਪ੍ਰਾਣ ਖਤਮ ਹੋ। ਇਉਂ ਸਦਨੇ ਨੇ ਜਦੋਂ ਕਿਹਾ, ਉਸ ਮੌਕੇ ਭਗਵਾਨ ਵੱਲੋਂ ਪ੍ਰਕਾਸ਼ ਬਾਣੀ ਹੁੰਦੀ ਸਦਨੇ, ਤੇ ਤਾਂ ਸ਼ਰੀਕਿਆਂ ਵਾਂਗੂ ਮਿਹਣੇ ਮਾਰਨੇ ਸ਼ੁਰੂ ਕਰਤੇ ਹੋਏ। ਜਦੋਂ ਇੰਨੀ ਗੱਲ ਕਹੀ ਫਿਰ ਨਿਮਰਤਾ ਦੇ ਘਰ ਵਿੱਚ ਆ ਕੇ ਇਉਂ ਪ੍ਰਾਰਥਨਾ ਕਰਦਾ,
ਜੀ ਮੈਂ ਤੇਰਾ
ਪ੍ਰਾਰਥਨਾ ਕੀਤੀ, ਮੈਂ ਨਾਹੀਂ ਕੁਛ ਹੋ ਨਹੀਂ ਕੁਛ ਆਹ ਨਾ ਮੋਰਾ, ਅਸਰ ਲੱਜਾ ਰਾਤ ਲੈ ਹੋ ਸਦਨਾ ਜਨ ਤੋਰਾ, ਮੈਂ ਤਾਂ ਕੁਛ ਹੋ ਹੀ ਨਹੀਂ, ਇਹ ਤਾਂ ਉਹ ਤੇਰੀ ਹੈ, ਪੰਜੇ ਤੱਤ ਇਹ ਸਰੀਰ ਵੀ ਤੇਰਾ ਹੈ, ਕਿਰਪਾ ਕਰੋ ਆਪਣਾ ਜਾਣ ਕੇ ਆਪ ਹੀ ਆਪਣੀ ਦੀ ਰੱਖਿਆ ਕਰੋ। ਅਤਿਅੰਤ ਜਬਲਕ ਮੇਰੀ ਮੇਰੀ ਕਰੈ, ਤਬਲਕ ਕਾਜ ਏਕ ਨਹੀਂ ਸਰੈ, ਜਦ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰੇ, ਜਦ ਮੈਂ ਮੇਰੀ ਨਿਵਿਰਤ ਹੋ ਜਾਏ ਤਾਂ ਉਸ ਮੌਕੇ ਵਾਹਿਗੁਰੂ ਕੰਮ ਆ ਕੇ ਸਵਾਰਦਾ ਹੈ, ਮੋਕਸ਼ ਰੂਪੀ ਕਾਰਜ ਵੀ ਸਵਾਰਦਾ ਦੂਜੇ ਵੀ। ਪ੍ਰਭੂ ਤੇ ਅੱਗੇ ਜਦੋਂ ਸਦਨੇ ਨੇ ਉਹ ਪ੍ਰਾਰਥਨਾ ਕੀਤੀ, ਪਰਮੇਸ਼ੁਰ ਵਿਰਧ ਹੈ ਭਗਤ ਜਨਾ ਕੀ ਹਰ ਜੀਵ ਰੱਖ ਜੁਗ ਜੁਗ ਰੱਖਦਾ ਆਇਆ ਭਗਤਾਂ ਦੀ ਜੁਗਾ ਜੁਗੰਤਰ ਵਿੱਚ ਰੱਖਦਾ ਚਲਾ ਆਇਆ ਖੜਾ ਕਰਕੇ ਚੁਣਾਇਆ ਜਾ ਰਿਹਾ ਸੀ ਸਾਰੀਆਂ ਕਿੱਟਾਂ ਖਿਲਰ ਜਾਂਦੀਆਂ ਜਿਹੜੇ ਵਿਰੋਧੀ ਸਾਹਮਣੇ ਖੜੇ ਸੇ ਸਾਕਮ ਦੇ ਸਮੇਤ ਸਭ ਦੇ ਮੱਥਿਆਂ ਵਿੱਚ ਜਾ ਕੇ ਲੱਗਦੀਆਂ ਹਨ ਸਦਨੇ ਦੀ ਲੱਜਿਆ ਰਹੀ ਸੋ ਉਹ ਸਦਨਾ ਜਦੋਂ ਪਹਿਲੇ ਉਹਦੇ ਹਿਰਦੇ ਵਿੱਚ ਪ੍ਰਭੂ ਵਾਹਿਗੁਰੂ ਦੀ ਭਗਤੀ ਦਾ ਅੰਕੁਰ ਉੱਗਣ ਦੀ ਕੋਸ਼ਿਸ਼ ਕਰਦਾ ਸੀ ਉਹਨਾਂ ਤੋਂ ਹੀ ਉਸਦੇ ਅਜੇ ਖਿਆਲਾਤ ਹੌਲੀ ਹੌਲੀ ਉਹ ਭਗਤੀ ਦੇ ਬੀਜ ਨੇ ਉੱਗ ਕੇ ਇਸ ਨੂੰ ਕਿਸ ਨੂੰ ਪਹੁੰਚਾਇਆ ਨੇ ਪੂਰਨ ਭਗਤ ਬਣਾਇਆ ਤਤਵਿਤਾ ਬਣਾਇਆ ਜਿੱਥੇ ਕਰਮਾਂ ਦਾ ਸਾਰਾ ਜਾ ਕੇ ਸਮਾਂ ਪਾ ਕੇ ਨਾਸ਼ ਹੋ ਗਿਆ ਤਾਂ ਉਹ ਸਾਧ ਸੰਗਤ ਹਰ ਇਨਸਾਨ ਦੇ ਚਿੱਤ ਵਿੱਚ ਕਿਸੇ ਦੇ ਥੋੜ੍ਹਾ ਕਿਸੇ ਦੇ ਥੋੜ੍ਹੇ ਜਨਮਾਂ ਦਾ ਕਿਸੇ ਦੇ ਬਹੁਤੇ ਜਨਮਾਂ ਦਾ ਭਗਤੀ ਦਾ ਅੰਕਰ ਪਿਆ ਹੋਇਆ ਪਰ ਬਹੁਤੇ ਇਹੋ ਜਿਹੇ ਵੀ ਹਨ ਜਿਹਨਾਂ ਦੇ ਹਿਰਦੇ ਰੂਪੀ ਜ਼ਮੀਨਾਂ ਖਾਲੀ ਪਈਆਂ ਉਹ ਬੀਜਿਆ ਜਾ ਸਕਦਾ ਹੈ ਹੌਲੀ ਹੌਲੀ ਸਮਾਂ ਪਾ ਕੇ ਉਹਨੇ ਵੀ ਵੱਡਾ ਬਿਰਛ ਬਣ ਜਾਣਾ ਹੈ ਅਤੇ ਆਓ ਇਸੇ ਤਰ੍ਹਾਂ ਗਨਕਾ ਦੇ ਚਿੱਤ ਵਿੱਚ ਇਹ ਜੇ ਖਿਆਲਾਤ ਉੱਠ ਕੇ ਉਸਦੇ ਚਿੱਤ ਨੂੰ ਬੇਬਲ ਕਰਦੇ ਸਨ ਭਗਤੀ ਕਰਨ ਵਾਸਤੇ ਮਾਨੁਖ ਤਨ ਮਿਲਿਆ ਲੇਕਿਨ ਤੇਰੀ ਜ਼ਿੰਦਗੀ ਦਾ ਰਾਹ ਹੋਰ ਪਾਸੇ ਹੈ ਜਿਸਨੇ ਹੋਰ ਨਰਕਾਂ ਵਿੱਚ ਲੈ ਜਾਣਾ ਹੈ Thank you. ਵਿਛੜ ਕੇ ਬੜਾ ਲੰਮਾ ਚੱਕਰ 84 ਦਾ ਗੇੜਾ ਘੱਟ ਚੁੱਕਿਆ ਹੈ। ਫਿਰ ਮਨੁੱਖ ਦੇ ਵਿੱਚ ਆਇਆ, ਮਨੁੱਖਾਂ ਦੇ ਰੂਪ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ ਹੈ, ਬਾਕੀ ਦੇ ਤਮਾਮ ਦਰਵਾਜ਼ੇ ਮਨ ਜੋਨੀਆਂ ਅਧਿਕਾਰ ਨਹੀਂ ਰੱਖਦੀਆਂ, ਮਨ ਉਹ ਗੇਟ ਬੰਦ ਹਨ। ਇਸ ਵਾਸਤੇ ਇਸ ਮਨੁੱਖਤਾ ਵਿੱਚ ਆ ਕੇ ਉਸਨੇ ਪ੍ਰਭੂ ਵਾਹਿਗੁਰੂ ਦੀ ਭਗਤੀ ਕਰਕੇ ਸਾਰੇ ਦੁੱਖਾਂ ਤੋਂ ਬਰੀ ਹੋਣ ਦਾ ਪਛਤਾਲਾ ਕਰਨਾ ਹੈ। ਜਿਹੜੇ ਪ੍ਰਭੂ ਵਾਹਿਗੁਰੂ ਦੀ ਸ਼ਰਨ ਆਏ, ਵਾਹਿਗੁਰੂ ਕਹਿੰਦਾ ਮੈਂ ਉਹਨਾਂ ਨੂੰ ਸਾਰੇ ਦੁੱਖਾਂ ਪਾਪਾਂ ਤੋਂ ਬਰੀ ਕਰਕੇ ਆਪਣੇ ਵਿੱਚ ਮਿਲਾ ਕੇ ਆਪਣੇ ਜੈਸਾ ਹੀ ਬਣਾ ਲਵਾਂਗਾ। ਹੁਣ ਗੁਰੂ ਸਤੋਤਰ ਵਿੱਚ ਗੱਜ ਵੱਜ ਕੇ ਬੋਲਣਾ ਸਮਝ ਤਨ
ਹੈ ਤਨ ਹੈ ਤਨ ਹੈ
ਮਨ ਅਰਦਾਸ ਵਿੱਚ ਇੱਕ ਮਨ ਹੋ ਕੇ ਸ਼ਾਮਲ ਹੋ ਤੂੰ ਠਾਕਰ